नानक होशे ते सच आद सच जुगाद सच है ते सच नानक होशे ते सच। वाहगुरु जी का खालसा, वाहगुरु जी की फतेह। परम सन्मानयोग चबर तख दे मालक परमेश्वर जी का खिरदा स्वरूप जुगो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सोभाए मान हुए बैठे गुरमुख प्यारे सतसंगी जनम सतगुरु जी की मेहरान का सदका रात्रि वेले दे दीवान की हाजरी भर के गुरदेव की इलाही गुरबाणी का आप जी ने रस भिन्ना कीर्तन सरवण किया है। आओ सतगुरु गुरु नानक साहब महाराज जी जिन्हां ने इस निर्मल और निराले पंथ की नींह रखी ते नींह ही उन्हां ने एक ओंकार की टेक लैके एक परमेश्वर की ओट लैके रखी है ते उस निरंकार की उपासना करने वाले निरंकार स्वरूप सतगुरु गुरु नानक साहिब महाराज जिन्हां दे पवित्र बचना दी विचार गुरु कृपा नाल आपां करदे आ रहे हां। आओ हजूर दे बचना दी विचार आपां अगे करिए। तां गुरु ग्रंथ साहिब आप ही कृपा करके सूझ बख्शनी अंदर दी एकाग्रता टिकाऊ बख्श के अपने इन्हां पावन पवित्र बचना की विचार आप ही करानी कृपा करनी। साईं जीओ हिरदे नूं प्रेम श्रद्धा की दात बख्शो। आप समूह माई भाई साध संगत कृपा कर आसीस बख्शो। बड़े प्यार अदब दे नाल उच्चारण करो जी सतनाम श्री वाहे गुरु जी। करो कृपा गुरु सवारियो फिर हाजरी दवाओ। प्रेम नाल उच्चारण करो जी सतनाम श्री वाहे गुरु जी। सतगुरु गुरु नानक साहिब जी महाराज जो एक ओंकार की गल करन तो बाद उस एको अंकार दे गुणा नूं दृढ़ पै करांदे ने कि जिस दा नाम सच्चा है जो एको अंकार सब दा करता है सब विच सर्व व्यापक है ते सब दा करता खून तो बाद को निरभउ वे उहनूं किसे दा भय नहीं डर नहीं। जे निरभउ वे ते ओ किसे नल वैर भी नहीं कमांदा ओ निर्वैर है। ते अज हजूर ने अगला वचन कीता अकाल मूरत काल दा अर्थ बाणी विच समा भी आया काल दा अर्थ गुरु ग्रंथ साहिब दी बाणी दे विच मौत भी आया ते अकाल शब्द दा अर्थ ही विद्वाना ने गुरमुखा ने ओ कीता है के उस एको अंकार ते ना ता समा कदी प्रभाव पांदा ते ना ही उस एको अंकार ते मौत अपना प्रभाव पा सकदी। उस समय तो रहते उस उपर मौत दा कोई दबाव नहीं कोई प्रभाव नहीं कोई डर नहीं कोई भय नहीं ਨਾ ਉਸ ਨੂੰ ਮੌਤ ਹੈ ਤੇ ਨਾ ਉਸ ਉੱਤੇ ਸਮੇਂ ਨੇ ਕਦੀ ਪ੍ਰਭਾਵ ਪਾਇਆ। ਤੇ ਸਮੇਂ ਦਾ ਅਰਥ ਵੀ ਸਿਆਣਿਆਂ ਨੇ ਇਹ ਕੀਤਾ ਕਿ ਬਦਲਣ ਵਾਲੀ ਵਸਤੂ ਨੂੰ ਆਪਾਂ ਕਹਿੰਦੇ ਹਾਂ ਇਹ ਸਮੇਂ ਦੇ ਅਧੀਨ। ਮਨੁੱਖ ਇਹ ਸਮੇਂ ਦੇ ਅਧੀਨ ਹੈ, ਇਹ ਕਾਲ ਦੇ ਅਧੀਨ ਹੈ। ਪਰਮੇਸ਼ਵਰ ਉੱਤੇ ਇੱਕੋ ਅੰਕਾਰ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ। ਮਨੁੱਖ ਜਾਂ ਬਾਕੀ ਜੀਵ ਇਹ ਮੌਤ ਦੇ ਅਧੀਨ ਨੇ, ਪਰ ਉਸ ਇੱਕੋ ਅੰਕਾਰ ਵਾਹਿਗੁਰੂ ਕਰਤਾ ਪੁਰਖ ਜਿਹੜਾ ਨਿਰਭਉ ਨਿਰਵੈਰ ਹੈ, ਉਸ ਉੱਪਰ ਮੌਤ ਦਾ ਕੋਈ ਭੈ ਨਹੀਂ। ਤੇ ਹਜ਼ੂਰ ਨੇ ਇਹੀ ਕਾਰਨ ਉੱਥੇ ਕਾਲ ਨਹੀਂ ਸ਼ਬਦ ਆਕਾਰ ਵਰਤਿਆ, ਐੜਾ ਅਗੇਤਰ ਲਾ ਦਿੱਤਾ ਜਿਹਦੇ ਉੱਤੇ ਨਾ ਸਮੇਂ ਨੇ ਕਦੀ ਪ੍ਰਭਾਵ ਪਾਉਣਾ ਤੇ ਨਾ ਉਹਦੇ ਉੱਪਰ ਕਦੀ ਮੌਤ ਨੇ ਪ੍ਰਭਾਵ ਪਾਉਣਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਾਲ ਦੀ ਵਿਆਖਿਆ ਕਰਦਿਆਂ ਕਿ ਸਮਾਂ ਕਿਵੇਂ ਪ੍ਰਭਾਵ ਪਾਉਂਦਾ, ਬੜੇ ਪਿਆਰੇ ਬਚਨ ਕਹੇ ਹਜ਼ੂਰ ਕਹਿੰਦੇ ਨੇ ਮਨੁੱਖ ਦਾ ਜਨਮ ਹੋਏ ਤੇ ਜਨਮ ਤੋਂ ਬਾਅਦ ਕੁਝ ਸਮਾਂ ਐਸਾ ਜਿਸ ਨੂੰ ਆਪਾਂ ਬਚਪਨ ਕਹਿ ਦਿੰਦੇ ਹਾਂ, ਜਿਸ ਸਮੇਂ ਵਿੱਚ ਇਹ ਮਨੁੱਖ ਜਿਹੜਾ ਹੈ ਖੇਡਦਾ, ਨੱਚਦਾ, ਖਾਂਦਾ, ਪੀਂਦਾ, ਹੱਸਦਾ। ਤੇ ਉਸ ਬਚਪਨ ਤੋਂ ਬਾਅਦ ਜਦੋਂ ਸਮਾਂ ਫਿਰ ਕਰਵਟ ਬਦਲਦਾ ਤੇ ਇਸ ਉੱਪਰ ਜਵਾਨੀ ਆਉਂਦੀ ਹੈ, ਤੇ ਜਵਾਨੀ ਤੋਂ ਬਾਅਦ ਸਮਾਂ ਫਿਰ ਪ੍ਰਭਾਵ ਇਹਦੇ ਤੇ ਪਾਉਂਦਾ ਤੇ ਇਸ ਮਨੁੱਖ ਤੇ ਬੁਢੇਪਾ ਆ ਜਾਂਦਾ। ਹਾਲਾਂਕਿ ਮਨੁੱਖ ਨਹੀਂ ਚਾਹੁੰਦਾ ਕਿ ਜਵਾਨੀ ਦੇ ਦਿਨ ਮੇਰੇ ਕੋਲੋਂ ਜਾਣ, ਮੇਰੇ ਤੇ ਬੁਢੇਪਾ ਆ ਜਾਏ, ਪਰ ਸਮਾਂ ਇੰਨਾ ਕੁ ਬਲਵਾਨ ਹੈ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ, ਤੇ ਬੁਢੇਪਾ ਵੀ ਆ ਜਾਏ। ਸੋਚਦਾ ਚਲੋ ਇਹ ਦਿਨ ਮੈਨੂੰ ਮਿਲੇ ਰਹੇ, ਪਰ ਸਮਾਂ ਫਿਰ ਵੀ ਲਿਹਾਜ਼ ਨਹੀਂ ਕਰਦਾ, ਉਹ ਬੁਢੇਪੇ ਤੋਂ ਬਾਅਦ ਇਸ ਮਨੁੱਖ ਨੂੰ ਮੌਤ ਦੀ ਗੋਦ ਵਿੱਚ ਪਾ ਦਿੰਦਾ। ਸਮੇਂ ਦੇ ਅਧੀਨ ਮਨੁੱਖ ਹੈ, ਉਹਦੇ ਬਣਾਏ ਕੋਈ ਸਮੇਂ ਦੇ ਅਧੀਨ ਨੇ, ਪਰ ਉਹ ਆਪ ਸਮੇਂ ਦੇ ਅਧੀਨ ਨਹੀਂ। ਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਮਨੁੱਖ ਕਾਲ ਦੇ ਅਧੀਨ ਹੈ, ਤਾਂ ਹੀ ਗੁਰਦੇਵ ਕਿੰਨੇ ਬਾਲ ਜਵਾਨੀ ਅਰ ਬਿਰਧ ਪੁੰਨ, ਇਹ ਕਾਲ ਹੀ ਇਹ ਸਮਾਂ ਹੀ ਹੈ ਨਾ, ਬਾਲ ਜਵਾਨੀ ਅਰ ਬਿਰਧ ਪੁੰਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਮਨਾ। ਸਾਹਿਬ ਕਹਿੰਦੇ ਨੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪ ਲੈ, ਤੂੰ ਉਸ ਦੇ ਨਾਮ ਨੂੰ ਜਪ, ਕਿਉਂਕਿ ਇਹ ਸਮੇਂ ਨੇ ਸਦਾ ਲਈ ਤੈਨੂੰ ਇੰਨਾ ਵਕਤ ਇਹ ਤੇਰੇ ਤੇ ਟਿਕਾ ਨਹੀਂ ਰਹਿਣਾ। ਬਚਪਨ ਏ, ਜਵਾਨੀ ਏ, ਬੁਢੇਪਾ ਏ, ਤੇ ਬੁਢੇਪੇ ਤੋਂ ਬਾਅਦ ਤੇਰੇ ਤੇ ਮੌਤ ਲਿਆਉਣੀ। ਮੈਂ ਅਰਥ ਕਰ ਰਿਹਾ ਇੱਥੇ ਕਾਲ ਦਾ ਅਰਥ ਸਿਰਫ ਇੰਨਾ ਕੁ ਕਰ ਰਿਹਾ ਕਿ ਕਾਲ ਇੱਕ ਮੌਤ ਏ, ਸਮਾਂ ਮੌਤ ਬਣ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਮਾਝ ਅੰਦਰ ਜਿਹੜੀ ਵਾਰ ਹੈ ਉਹਦੇ ਵਿੱਚ ਇੱਕ ਸ਼ਲੋਕ ਦਿੱਤਾ ਹੈ। ਹਜ਼ੂਰ ਕਹਿੰਦੇ ਨੇ ਦੇਖੋ ਸਮਾਂ ਸਾਡੇ ਉੱਪਰ ਕਿੰਨਾ ਕੁ ਪ੍ਰਭਾਵ ਪਾਉਂਦਾ, ਪਰ ਵਾਹਿਗੁਰੂ ਜੀ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਮਨੁੱਖ ਦਾ ਜਨਮ ਹੋਇਆ ਉਹਨਾਂ ਨੇ ਸਾਡੇ ਇਸ ਜੀਵਨ ਨੂੰ 10 ਹਿੱਸਿਆਂ ਵਿੱਚ ਵੰਡ ਦਿੱਤਾ, 10 ਇਹਦੇ ਟੁਕੜੇ ਕਰ ਦਿੱਤੇ, 10 ਥਾਵਾਂ ਤੇ ਇਹਨੂੰ ਵੱਖ ਵੱਖ ਵੰਡ ਦਿੱਤਾ। ਸਤਿਗੁਰੂ ਕਹਿੰਦੇ ਨੇ ਜਿਹੜਾ ਪਹਿਲੇ 10 ਸਾਲ ਨੇ ਇਹ ਮਨੁੱਖ ਦੇ ਸਮਾਂ ਇਸ ਤਰ੍ਹਾਂ ਜਿਵੇਂ ਬਾਲਪਨ ਵਿੱਚ ਨਿਕਲ ਗਏ। ਦੇਖੋ ਜਦੋਂ 10 ਤੋਂ 20 ਦਾ ਸਮਾਂ ਆਉਂਦਾ ਤੇ ਇਹ ਫਿਰ ਜਵਾਨੀ ਦੀ ਦਹਲੀਜ ਤੇ ਪੈਰ ਰੱਖਦਾ। ਹਜ਼ੂਰ ਕਹਿੰਦੇ ਨੇ 10 ਤੋਂ 20 ਸਾਲ ਦਾ ਸਮਾਂ ਜਵਾਨੀ ਚੜ੍ਹਦਿਆਂ ਨਿਕਲ ਗਿਆ ਤੇ 20 ਤੋਂ 30 ਸਾਲ ਦਾ ਸਮਾਂ ਇਹਨੇ ਕੋਸ਼ਿਸ਼ ਕੀਤੀ ਮੈਂ ਆਪਣੇ ਤਨ ਨੂੰ ਵੱਧ ਤੋਂ ਵੱਧ ਸੁੰਦਰ ਬਣਾ ਦਿਆਂ, ਆਪਣੇ ਸਰੀਰ ਦੀ ਸੁੰਦਰਤਾ ਦੇ ਉੱਪਰ ਇਹਨੇ ਪੂਰਾ ਕਾਨ ਲਾ ਦਿੱਤਾ। 20 ਤੋਂ 30 ਸਾਲ ਦਾ ਜਿਹੜਾ ਸਮਾਂ ਹੈ ਕਾਲ ਹੈ, ਸਾਹਿਬ ਕਹਿੰਦੇ ਨੇ ਉਹ ਸੁੰਦਰਤਾ ਵਿੱਚ ਬਤੀਤ ਹੋ ਗਿਆ ਤੇ 30 ਤੋਂ ਲੈ ਕੇ 40 ਤੱਕ ਜਿਹੜੀ ਸੁੰਦਰਤਾ ਸੀ, ਜਵਾਨੀ ਦਾ ਜ਼ੋਰ ਸੀ ਜਾਂ ਬਾਹਾਂ ਦੀ ਤਾਕਤ ਸੀ, 40 ਸਾਲ ਤੱਕ ਮਨੁੱਖ ਨੇ ਆਪਣੇ ਤਨ ਨਾਲ, ਆਪਣੇ ਜ਼ੋਰ ਨਾਲ, ਆਪਣੇ ਬਲ ਨਾਲ ਮਨਮਾਨੀ ਕੀਤੀ, ਪਰ 40 ਤੋਂ ਲੈ ਕੇ ਜਦੋਂ 50 ਵੱਲ ਨੂੰ ਤੁਰਿਆ ਤੇ ਸਾਹਿਬ ਕਹਿੰਦੇ ਨੇ ਪਿਆਰਿਓ ਹੁਣ ਪੂਰਾ ਹੋ ਚੁੱਕਾ ਹੈ, ਹੁਣ ਨਾ ਤਾਂ ਇਹਦੇ ਕੋਲ ਤਾਕਤ ਵਧਣੀ ਹੈ, ਨਾ ਇਹਦੇ ਤੇ ਜੋਬਨ ਦੇ ਆਉਣਾ, ਨਾ ਇਹਦੇ ਤੇ ਸੁੰਦਰਤਾ ਆਉਣੀ ਹੈ। 40 ਤੋਂ ਬਾਅਦ ਪਿਆਰਿਓ ਇਹਦਾ ਪੈਰ ਫਿਰ ਪਿੱਛੇ ਨੂੰ ਚੱਲਦਾ। ਸਾਹਿਬ ਕਹਿੰਦੇ ਨੇ 50 ਤੋਂ 60 ਸਾਲ ਦੀ ਉਮਰ ਜਦੋਂ ਬੁਢੇਪਾ ਆ ਜਾਂਦਾ, 60 ਤੋਂ 70 ਸਾਲ ਦਾ ਸਮਾਂ ਉਹ ਵੀ ਕਈ ਵਾਰੀ ਮਨੁੱਖ ਤੇ ਆਉਂਦਾ। ਜਦੋਂ ਜਵਾਨੀ ਸੀ, ਜਦੋਂ ਇਹਦੇ ਕੋਲ ਸੁੰਦਰਤਾ ਸੀ, ਜਦੋਂ ਇਹਦੀ ਅਕਲ ਕੰਮ ਕਰਦੀ ਏ ਤੇ ਹਰ ਕੋਈ ਇਹਨੂੰ ਸਲਾਹ ਕੇ ਨਿਕਲਦਾ ਸੀ ਪਰ ਸਾਹਿਬ ਕਹਿੰਦੇ ਨੇ ਜਦੋਂ 60 ਤੇ 70 ਦੇ ਦਰਮਿਆਨ ਸਮਾਂ ਆਇਆ ਤੇ ਕਾਲ ਨੇ ਇੰਨਾ ਕੁ ਪ੍ਰਭਾਵ ਪਾਇਆ ਕਿ ਜਿਹਨੂੰ ਅਕਲ ਦਾ ਕੋਟ ਕਹਿੰਦੇ ਸਨ, ਸਿਆਣਪ ਦਾ ਘਰ ਕਹਿੰਦੇ ਸਨ, ਅੱਜ ਉਹਨੂੰ ਲੋਕ ਕਹਿਣ ਲੱਗ ਪਏ ਇਹ ਸਤਰਿਆ ਬਤਰਿਆ ਗਿਆ। ਤੇ ਸਾਹਿਬ ਕਹਿੰਦੇ ਦੇਖ ਤੇਰੇ ਤੇ ਕਾਲ ਪ੍ਰਭਾਵ ਪਾ ਰਿਹਾ ਕਿ ਜਦੋਂ 80 ਦਾ ਹੋਇਆ ਮੰਜੇ ਤੇ ਟਿਕ ਗਿਆ, ਤੇ ਸਾਹਿਬ ਕਹਿੰਦੇ ਨੇ 90 ਦਾ ਸੇਜ ਅਸ ਨੀ ਬਣ ਗਿਆ, ਤੇ ਜਦੋਂ ਫਿਰ 100ਵਾਂ ਸਾਲ ਆਇਆ ਤੇ ਪਰਤ ਕੇ ਮਿੱਟੀ ਸੀ ਤੇ ਮਿੱਟੀ ਦੇ ਵਿੱਚ ਲੀਨ ਹੋ ਗਿਆ। ਸਾਡੇ ਤੇ ਕਾਲ ਦਾ ਪ੍ਰਭਾਵ ਏ, ਪਰ ਚੇਤੇ ਰੱਖਣਾ ਵਾਹਿਗੁਰੂ ਉੱਪਰ ਇਹ ਕਦੀ ਵੀ ਅਵਸਥਾ ਨਹੀਂ ਆਉਂਦੀ, ਉਹ ਅਕਾਲ ਮੂਰਤ ਏ। ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ 10 ਬਾਲ ਤਨ 20 ਰਵਨ, 20 ਦਾ ਸੋਹਣਾ ਬਣਦਾ ਜਵਾਨੀ ਵਿੱਚ ਪੈਰ ਰੱਖਦਾ, 10 ਬਾਲ ਤਨ 20 ਰਵਨ, 30 ਕਾ ਸੁੰਦਰ ਕਾ ਹਾਵੈ, 40 ਪੁਰ ਹੋਏ, ਕਹਿਣ ਲੱਗੇ 85 ਪਗ ਖਿੱਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਹਾਰ ਨਾ ਪਾਵੈ, 90 ਕਾ ਸੇਜ ਆਸਲੀ, ਮੂਲ ਨਾ ਜਾਣੇ ਆਪ ਬਲ, ਢੰਡੋਲਮ ਢੂੰਡਮ ਡਿਠ ਮੈਂ ਨਾਨਕ ਜਗ ਧੂਵੈ ਕਾ ਤੌਰਾ। ਇਹ ਤਾਂ ਸਮੇਂ ਦੇ ਅਧੀਨ ਏ, ਪਰ ਪਿਆਰਿਓ ਉਹਦੇ ਉੱਪਰ ਕਦੀ ਇਹੋ ਜਿਹਾ ਸਮਾਂ ਨਹੀਂ ਆਇਆ ਜਦੋਂ ਕਦੀ ਪਰਮੇਸ਼ਵਰ ਨੂੰ ਕਹਿ ਦੇ ਕਿ ਇਹ ਸਤਰਿਆ ਬਤਰਿਆ ਗਏ। ਕਦੀ ਪਰਮੇਸ਼ਵਰ ਤੇ ਇਹ ਸਮਾਂ ਨਹੀਂ ਆਇਆ ਕਿ ਉਹਨੂੰ ਕੋਈ ਕਹਿ ਦੇ ਕਿ ਹੁਣ ਇਹ ਕੇਵਲ ਸੇਜ ਆਸਲੀ ਬਣ ਗਏ, ਇਹਦੇ ਤੋਂ ਕੁਛ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਆਪਣਾ ਸਮੇਂ ਦੇ ਅਧੀਨ ਆ, ਪਰ ਉਹ ਅਕਾਲ ਮੂਰਤ ਏ, ਉਹਦੇ ਉੱਪਰ ਕਦੀ ਸਮੇਂ ਨੇ ਪ੍ਰਭਾਵ ਨਹੀਂ ਦੇ ਪਾਇਆ। ਮੈਂ ਸਿਰਫ ਅਜੇ ਮਨੁੱਖ ਦੀ ਗੱਲ ਕਰ ਰਿਹਾ ਕਿ ਸਾਨੂੰ ਸਮਾਂ ਕਿਸ ਢੰਗ ਨਾਲ ਰੱਖਦਾ ਤੇ ਪਰਮੇਸ਼ਵਰ ਤੇ ਇਹ ਦਿਲ ਨਹੀਂ। ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ ਹੈ, ਕਹਿਣ ਲੱਗੇ ਬੁੱਢਾ ਹੋਵਾ ਸ਼ੇਖ ਫਰੀਦ, ਦੇਖ ਸਮੇਂ ਨੇ ਕਾਲ ਨੇ ਤੈਨੂੰ ਕਿੰਨਾ ਕੁ ਘੇਰਿਆ, ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ ਤੇ ਉਹੀ ਦੇਹ ਏ ਜਿਹੜੀ ਬਚਪਨ ਵਿੱਚ ਅੰਤੀ ਸੁੰਦਰ ਸੀ, ਪਰ ਕਾਲ ਦੇ ਅਧੀਨ ਹੋਣ ਕਰਕੇ ਸਰੀਰ ਕੰਬਣ ਲੱਗ ਪਿਆ। ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ। ਤੇ ਸਾਹਿਬ ਕਹਿੰਦੇ ਨੇ ਜੇ 100 ਵਰਿਆਂ ਜੀਵਣਾ, 30 ਤਨ ਹੋਸੀ ਖੇ, ਤੂੰ ਸਮੇਂ ਦੇ ਅਧੀਨ ਏ, ਤੈਨੂੰ ਸਮੇਂ ਨੇ ਖੇ ਬਣਾ ਦੇਣਾ, ਪਰ ਜਿਹੜਾ ਇੱਕੋ ਅਹੰਕਾਰ ਏ ਨਾ ਉਹਨੇ ਕਦੀ ਖੇ ਨਹੀਂ ਹੋਣਾ। ਉਹ ਅਕਾਲ ਮੂਰਤ, ਉਹਦੀ ਕਦੀ ਦੇਹ ਕੰਬਣੀ ਨਹੀਂ, ਉਹਦੇ ਤੇ ਕਦੀ ਮੌਤ ਨੇ ਨਹੀਂ ਆਉਣਾ। ਤੇ ਸਤਿਗੁਰੂ ਨੇ ਇਹੀ ਬਚਨ ਬਾਬਾ ਕਬੀਰ ਸਾਹਿਬ ਨੇ ਕੀਤੇ, ਕਹਿਣ ਲੱਗੇ ਪਿਆਰਿਆ ਤੂੰ ਕਾਲ ਦੇ ਅਧੀਨ ਏ। ਜਦੋਂ ਬਚਨ ਪੜ੍ਹਨੇ ਆ ਕਬੀਰ, ਕਾਲ ਕਰੰਤਾ ਅਭੈ ਕਰ, ਇੱਥੇ ਕਾਲ ਦਾ ਅਰਥ ਮੌਤ ਨਹੀਂ, ਕਾਲ ਦਾ ਅਰਥ ਸਮਾਂ ਨਹੀਂ, ਇੱਥੇ ਕਾਲ ਦਾ ਅਰਥ ਕੱਲ, ਜਿਹੜਾ ਕੰਮ ਤੂੰ ਕੱਲ ਕਰਨਾ, ਤੂੰ ਸਿਮਰਨ ਦੀ ਗੱਲ ਕਰਨਾ ਆਪਾਂ ਕੱਲ ਨੂੰ ਕਰਾਂਗੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਜਿਹੜਾ ਕੱਲ ਕਰਨਾ ਉਹ ਅੱਜ ਕਰ, ਜਿਹੜਾ ਅੱਜ ਕਰਨਾ ਚਾਹੁੰਦਾ ਉਹ ਹੁਣੇ ਸ਼ੁਰੂ ਕਰ ਦੇ, ਕਿਉਂਕਿ ਪਿਆਰਿਆ ਕੱਲ ਦਾ ਕੀ ਪਤਾ, ਤੇਰੇ ਸਿਰ ਉੱਪਰ ਕਾਲ ਫੂਕਦਾ ਤੇ ਕਾਲ ਦੇ ਅਧੀਨ ਰਹਿਣ ਵਾਲਾ ਮਨੁੱਖ ਕੱਲ ਦੀ ਕਦੀ ਗੱਲ ਕਰ ਹੀ ਨਹੀਂ ਸਕਦਾ, ਤੂੰ ਕਾਲ ਦੇ ਅਧੀਨ ਏ। ਕਬੀਰ ਕਾਲ ਕਰਨ ਤਾਂ ਅਭੈ ਕਰ, ਅਬ ਕਰਤਾ ਸੋਏ ਤਾ ਤਾਲ, ਪਾਛੈ ਕਛੂ ਨਾ ਹੋਏ ਗੋ, ਜੋ ਸਰ ਪਰ ਆਵੇ ਕਾਲ। ਕਹਿਣ ਲੱਗੇ ਜਦੋਂ ਸਿਰ ਤੇ ਕਾਲ ਗੂੰਜਿਆ, ਮੌਤ ਗੂੰਜੀ, ਫਿਰ ਤੇਰੇ ਤੋਂ ਕੁਝ ਨਹੀਂ ਹੋਣਾ। ਸਾਡੇ ਸਿਰ ਤੇ ਕਾਲ ਗੂੰਜਦਾ, ਪਰ ਜਿਹੜਾ ਇੱਕੋ ਅਹੰਕਾਰ ਏ ਨਾ ਉਹ ਅਕਾਲ ਮੂਰਤ ਏ, ਉਹਦੇ ਸਿਰ ਦੇ ਉੱਪਰ ਕਦੀ ਕਾਲ ਨਹੀਂ ਜੇ ਗੂੰਜਦਾ। ਧੰਨ ਗੁਰੂ ਗ੍ਰੰਥ ਸਾਹਿਬ ਚ ਇਹੀ ਭਗਤ ਸਾਹਿਬ ਨੇ ਫਿਰ ਬਚਨ ਕਿਹਾ, ਕਹਿਣ ਲੱਗੇ ਸਾਡਾ ਕਦੀ ਵੀ ਸਮਾਂ ਲਿਹਾਜ਼ ਨਹੀਂ ਕਰਦਾ। ਜਦੋਂ ਅਸੀਂ ਹਜ਼ੂਰ ਤੇ ਬਚਨ ਪੜ੍ਹਦੇ ਹਾਂ, ਦਿਨ ਤੇ ਪੈਰ, ਪੈਰ ਤੇ ਘਰੀਆਂ, ਅਸੀਂ ਕਾਲ ਅਧੀਨ ਹੈ ਨਾ, ਦਿਨ ਤੇ ਪੈਰ, ਪੈਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਤੇ ਕਿਵੇਂ ਕਾਲ ਸਾਨੂੰ ਘੇਰਦਾ, ਕਾਲ ਅਹੇਰੀ ਫਿਰੈ ਬਦਕ ਜਿਉ, ਸਮਾਂ ਸਾਡੇ ਪਿੱਛੇ ਇਸ ਤਰ੍ਹਾਂ ਦੌੜਦਾ ਜਿਵੇਂ ਸ਼ਿਕਾਰੀ ਸ਼ਿਕਾਰ ਪਿੱਛੇ ਲੱਗਾ ਹੋਵੇ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਵਿਦ ਕੀ ਜੈ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁੱਤ ਬੰਤਾ, ਕਹੋ ਕਉ ਹੈ ਕਾਂਕਾ। ਕਹਿਣ ਲੱਗੇ ਉਹ ਸਮਾਂ ਤੇਰੇ ਨੇੜੇ ਆਉਂਦਾ ਪਿਆ ਜਿੱਦਣ ਉਹਨੇ ਸ਼ਿਕਾਰੀ ਦੀ ਤਰ੍ਹਾਂ ਝਪਟ ਮਾਰ ਕੇ ਤੈਨੂੰ ਆਪਣੇ ਅਧੀਨ ਕਰਨਾ। ਇਹ ਪਰ ਵਾਹਿਗੁਰੂ ਤੇ ਦਿਨ ਨਹੀਂ ਆਉਣਾ, ਚੇਤੇ ਰੱਖਿਓ ਜਿੱਦਣ ਸਾਡੇ ਘਰ ਬੱਚੇ ਦਾ ਜਨਮ ਹੁੰਦਾ ਉਦਣ ਵਧਾਈਆਂ ਮਿਲਦੀਆਂ ਨੇ, ਉਦਣ ਖੁਸ਼ੀ ਦੇ ਵਾਧੇ ਵੱਜਦੇ ਨੇ, ਉਦਣ ਭੰਗੜੇ ਪਾਏ ਜਾਂਦੇ ਨੇ ਆਮ ਦੁਨੀਆਦਾਰ ਲੋਕਾਂ ਘਰ, ਉਦਣ ਖੁਸ਼ੀ ਵਿੱਚ ਮਨੁੱਖ ਨੂੰ ਸਭ ਕੁਝ ਭੁੱਲ ਜਾਂਦਾ ਤੇ ਜਿਹੜਾ ਜੰਮਿਆ ਨਾ ਜਿਸ ਘਰ ਦੇ ਅੰਦਰ ਖੁਸ਼ੀ ਏ,
ਚੇਤੇ ਰੱਖਣਾ ਉਸ ਘਰ ਦੇ ਅੰਦਰ ਮਾਤਮ ਦੀ ਸਾਭੀ ਵਿਛਣੀ ਏ ਜਿਸ ਘਰ ਦੇ ਅੰਦਰ ਖੁਸ਼ੀ ਦੇ ਵਾਜੇ ਵੱਜਦੇ ਨੇ ਉਸ ਘਰ ਦੇ ਵਿਚ ਕਦੀ ਰੋਣ ਦੀ ਆਵਾਜ਼ ਵੀ ਆਉਂਦੀ ਏ ਅਸੀਂ ਸਮੇਂ ਦੇ ਅਧੀਨ ਆ ਪਰ ਉਹਦਾ ਘਰ ਐਸਾ ਨਾ ਉਹਦੇ ਘਰ ਕਦੀ ਮਾਤਮ ਦੀ ਸਭ ਵਿਛੀਏ ਨਾ ਉਹਦੇ ਘਰ ਕਦੀ ਸੋਗ ਪਿਆ ਕਿਉਂਕਿ ਉਹਨੇ ਕਦੀ ਮਰਨਾ ਹੀ ਨਹੀਂ ਸਮੇਂ ਦਾ ਉਹਦੇ ਉੱਪਰ ਪ੍ਰਭਾਵ ਹੀ ਕੋਈ ਹਜ਼ੂਰ ਦਾ ਬਚਨ ਅਸੀਂ ਪੜ੍ਹ ਲਿਆ ਨਾ ਉਹ ਮਰੇ ਨਾ ਹੋਵੇ ਸੋਗ ਕਿਉਂਕਿ ਉਹ ਅਕਾਲ ਮੂਰਤ ਏ ਉਹਦੇ ਤੇ ਸਮੇਂ ਨੀ ਆਉਣਾ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਉਹ ਹੋਵਾ ਨਾ ਹੋਏ ਉਸ ਅਕਾਲ ਮੂਰਤ ਵਰਗਾ ਕੋਈ ਨਹੀਂ ਉਹਦੇ ਘਰ ਕਦੀ ਮਾਤਮ ਦੀ ਸਭ ਨੀ ਵਿਛੀ ਕਿਉਂਕਿ ਸਮੇਂ ਨੇ ਉਹਦੇ ਉੱਪਰ ਪ੍ਰਭਾਵ ਨੀ ਪੈਣਾ ਸਮੇਂ ਤੋਂ ਰਹਿ ਤੇ ਮੌਤ ਤੋਂ ਰਹਿ ਤੇ ਪਰ ਸਾਡਾ ਲਿਹਾਜ਼ ਨੀ ਕਰਦਾ ਸਮਾਂ ਇਹੀ ਗੱਲ ਬੜੇ ਪਿਆਰੇ ਵਿਦਵਾਨ ਨੇ ਕਹੀ ਕਹਿਣ ਲੱਗੇ ਕਈ ਵਾਰੀ ਆਪਾਂ ਦੇਖਦੇ ਹਾਂ ਸਮਾਂ ਕਿੰਨੀ ਕੁ ਤਬਦੀਲੀ ਲਿਆਉਂਦਾ ਜੇ ਜਵਾਨੀ ਤੋਂ ਬੁਢੇਪਾ ਤੇ ਬੁਢੇਪੇ ਤੋਂ ਮੌਤ ਸਮਾਂ ਲੈ ਕੇ ਆ ਰਿਹਾ ਇਹ ਵੀ ਤਾਂ ਸਮਾਂ ਨਾ ਕਦੀ ਅਮੀਰੀ ਹੁੰਦੀ ਏ ਤੇ ਕਦੀ ਸਮਾਂ ਬੰਦੇ ਦੇ ਹੱਥ ਵਿਚ ਠੂਠਾ ਪਕੜਾ ਕੇ ਦਰ ਦਰ ਤੇ ਮੰਗਣ ਤੇ ਮਜਬੂਰ ਕਰ ਦਿੰਦਾ ਕਦੀ ਮਨੁੱਖ ਤੰਦਰੁਸਤੇ ਤੇ ਕਦੀ ਇਹ ਮਨੁੱਖ ਸਮੇਂ ਦਾ ਮਾਰਿਆ ਇੰਨੇ ਰੋਗ ਨਾਲ ਗ੍ਰਸਿਆ ਕਿ ਆਪਣੇ ਪੈਰਾਂ ਨਾਲ ਉੱਠ ਕੇ ਆਪਣੇ ਸਿਰਹਾਣੇ ਤੋਂ ਪਾਣੀ ਦਾ ਘੁੱਟ ਵੀ ਨਹੀਂ ਪੀ ਸਕਦਾ ਕਿਉਂਕਿ ਇਹ ਸਮੇਂ ਦੇ ਅਧੀਨ ਏ ਕਦੀ ਸਮਾਂ ਸੀ ਲੱਤਾਂ ਵਿਚ ਬਾਹਾਂ ਵਿਚ ਤਾਕਤ ਏ ਬਾਬੇ ਫਰੀਦ ਸਾਹਿਬ ਨੇ ਇਹੀ ਬਚਨ ਅੰਮ੍ਰਿਤਮਈ ਬਾਣੀ ਵਿਚ ਕਹਿਣ ਲੱਗੇ ਉਹ ਕਾਲ ਦੇ ਅਧੀਨ ਮਨੁੱਖ ਯਾਦ ਰੱਖ ਤੇਰੇ ਅੰਦਰ ਤਬਦੀਲੀ ਏ ਤੇਰੀ ਅਰੋਗਤਾ ਵਿਚੋਂ ਰੋਗ ਪੈਦਾ ਹੋ ਸਕਦੇ ਨੇ ਤੇਰੀ ਸੁੰਦਰਤਾ ਵਿਚੋਂ ਕਰੂਪਤਾ ਪੈਦਾ ਹੋ ਸਕਦੀ ਏ ਤੇਰੇ ਜੋਗਨ ਵਿਚੋਂ ਬੁਢੇਪਾ ਪੈਦਾ ਹੋ ਜਾਣਾ ਤੇਰੇ ਬੁਢੇਪੇ ਵਿਚੋਂ ਮੌਤ ਨੇ ਪੈਦਾ ਹੋਣਾ ਤੇਰੇ ਸੁੱਖ ਵਿਚੋਂ ਦੁੱਖ ਨੇ ਪੈਦਾ ਹੋਣਾ ਤੇਰੀ ਖੁਸ਼ੀ ਦੇ ਵਿਚੋਂ ਗਮੀ ਦਾ ਜਨਮ ਹੋ ਜਾਣਾ ਸਜਣਾ ਤੇਰੀ ਹਰਿਆਵਲ ਵਿਚੋਂ ਤੇਰੇ ਖੇੜੇ ਵਿਚੋਂ ਸੋਕੇ ਦਾ ਜਨਮ ਹੋ ਜਾਣਾ ਪਰ ਉਹ ਵਾਹਿਗੁਰੂ ਐਸਾ ਜਿਹਦੇ ਘਰ ਦੇ ਅੰਦਰ ਇਸੇ ਤਰ੍ਹਾਂ ਸਮਾਂ ਕਦੀ ਤਬਦੀਲੀ ਲਿਆਉਂਦਾ ਹੀ ਉਹ ਅਕਾਲ ਮੂਰਤ ਏ ਬਾਬਾ ਜੀ ਦਾ ਬਚਨ ਆਇਆ ਕਹਿਣ ਲੱਗੇ ਦੇਖੋ ਸਮੇਂ ਦੀ ਖੇਡ ਏ ਨਾ ਕਹਿੰਦੇ ਨੇ ਕਦੀ ਸਮਾਂ ਸੀ ਤੇ ਇਹਨਾਂ ਲੱਤਾਂ ਨਾਲ ਇੰਨਾ ਕੁ ਦੌੜਨਾ ਕਹਿਣ ਲੱਗੇ ਕਿ ਮੈਂ ਪਹਾੜ ਦੀ ਚੋਟੀ ਤੇ ਇੱਕੋ ਸਾਹੇ ਚੜ ਜਾਂ ਲੱਤਾਂ ਥੱਕਣੀਆਂ ਨਾ ਮੈਦਾਨੀ ਇਲਾਕੇ ਵਿਚ ਭੱਜਣਾ ਤੇ ਕਿੰਨੇ ਕਿੰਨੇ ਮੀਲ ਤੁਰ ਜਾਣਾ ਮੈਨੂੰ ਸਮਝ ਹੀ ਨਾ ਲੱਗਣੀ ਦਰਦ ਥਕਾਵਟ ਹੀ ਨਾ ਹੋਣੀ ਕਿਉਂਕਿ ਲੱਤਾਂ ਤੇ ਅਸਰ ਹੀ ਕੋਈ ਨੀ ਸੀ ਇੰਨਾ ਕੁ ਸਮਾਂ ਸੀ ਮੇਰੇ ਤੇ ਆਇਆ ਕਦੀ ਕਿ ਜੇ ਮੀਲਾਂ ਦਾ ਸਫ਼ਰ ਕਰਨਾ ਤਾਂ ਥਕਾਵਟ ਨਹੀਂ ਪਹਾੜਾਂ ਤੇ ਚੜ੍ਹਨਾ ਤਾਂ ਥਕਾਵਟ ਨਹੀਂ ਜੇ ਪਾਣੀ ਦੇ ਦਰਿਆ ਤਰਨੇ ਤਾਂ ਕੋਈ ਥਕਾਵਟ ਨਹੀਂ ਪਰ ਕਹਿੰਦੇ ਨੇ ਦੇਖੋ ਕਾਲ ਦੀ ਮਾਰ ਅੱਜ ਉਹੀ ਲੱਤਾਂ ਨੇ ਉਹੀ ਫਰੀਦ ਏ ਉਹੀ ਸਰੀਰ ਏ ਤੇ ਮੰਜੀ ਤੇ ਪਿਆ ਵਾ ਪਿਆਸ ਲੱਗਦੀ ਏ ਤੇ ਪੁੱਛਣਾ ਵਾ ਕਿ ਮੈਨੂੰ ਕੋਈ ਪਾਣੀ ਦੀ ਘੁੱਟ ਪਿਲਾ ਦਿਓ ਤੇ ਅੰਦਰੋਂ ਆਵਾਜ਼ ਹੁੰਦੀ ਏ ਬਾਬਾ ਪਾਣੀ ਦਾ ਭਾਂਡਾ ਤਾਂ ਤੇਰੇ ਸਿਰਹਾਣੇ ਭਰ ਕੇ ਰੱਖਿਆ ਹੈ ਤੇ ਬਾਬਾ ਫਰੀਦ ਕਹਿੰਦੇ ਨੇ ਵਾਹ ਉਸ ਸਮੇਂ ਤੂੰ ਕਿੰਨਾ ਕੁ ਸਮਰੱਥ ਏ ਕਦੀ ਇਹੀ ਲੱਤਾਂ ਸੈਂਕੜੇ ਕੋਹ ਨੂੰ ਅੰਜ ਸਮਝਦੀਆਂ ਸਨ ਜਿਵੇਂ ਦੋ ਚਾਰ ਕਦਮ ਤੁਰ ਕੇ ਜਾਣਾ ਹੋਵੇ ਤੇ ਅੱਜ ਇਹੋ ਜਿਹਾ ਸਮਾਂ ਆ ਗਿਆ ਕਿ ਦੋ ਕਦਮ ਸਿਰਹਾਣੇ ਮੇਰੇ ਆ ਪਾਣੀ ਦਾ ਕੁੱਜਾ ਭਰਿਆ ਪਿਆ ਤੇ ਅੰਜ ਲੱਗਦਾ ਜਿਵੇਂ ਸੈਂਕੜੇ ਕੋਹ ਦੂਰ ਪਿਆ ਹੋਵੇ ਸਮੇਂ ਦੀ ਖੇਡ ਏ ਨਾ ਬਾਬਾ ਜੀ ਨੇ ਬਚਨ ਕੀਤਾ ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ ਇਹਨਾਂ ਸੋਹਣੀਆਂ ਲੱਤਾਂ ਨਾਲ ਕਦੀ ਸਮਾਂ ਸੀ ਥਲ ਡੂੰਗਰ ਭਵੇ ਓਮ ਮੈਂ ਪਹਾੜਾਂ ਤੇ ਮੈਦਾਨਾਂ ਵਿਚ ਪਾਣੀ ਦੇ ਰਸਤੇ ਗਾਏ ਥਲ ਡੂੰਗਰ ਭਵੇ ਓਮ ਅੱਜ ਫਰੀਦਾ ਕੂਜੜਾ ਸਹਿ ਕੋਹਾ ਥੀ ਓਮ ਅੱਜ ਪਾਣੀ ਦਾ ਕੁੱਜਾ ਸਿਰਹਾਣੇ ਪਿਆ ਹੋਇਆ ਵੀ ਸੈਂਕੜੇ ਕੋਹਾਂ ਦੂਰ ਏ ਕਿਉਂਕਿ ਇੰਨੀ ਤਾਕਤ ਨਹੀਂ ਮੈਂ ਉੱਠ ਕੇ ਪਾਣੀ ਦਾ ਘੁੱਟ ਵੀ ਪੀ ਸਕਾਂ ਪਰ ਯਾਦ ਰੱਖਣਾ ਮੇਰੇ ਅਕਾਲ ਪੁਰਖ ਤੇ ਸਮਾਂ ਨਹੀਂ ਆਉਂਦਾ ਕਿ ਜਿਹੜੇ ਅੱਜ ਉਹਦੇ ਅਧੀਨ ਨੇ ਕੱਲ ਉਹਦੇ ਕੋਲੋਂ ਤਾਕਤ ਚਲੀ ਜਾਏ ਤੇ ਉਹਦੀ ਅਧੀਨਗੀ ਵਿੱਚੋਂ ਇਹ ਨਿਕਲ ਜਾ ਉਹ ਅਕਾਲ ਮੂਰਤ ਏ ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਉਹਦੇ ਤੇ ਮੌਤ ਦਾ ਕੋਈ ਅਸਰ ਨਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸੇ ਕਰਕੇ ਕਿਆ ਕਹਿਣ ਲੱਗੇ ਪਿਆਰੇ ਉਹਦੇ ਤੇ ਸਮੇਂ ਦਾ ਅਸਰ ਨਹੀਂ ਮੌਤ ਦਾ ਅਸਰ ਨਹੀਂ ਤੇ ਯਾਦ ਰੱਖ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ ਹੁੰਦਾ ਕਾਲ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ ਆ ਭਾਈ ਵੀਰ ਸਿੰਘ ਹੋਰਾਂ ਨੇ ਬੜੇ ਪਿਆਰ ਨਾਲ ਕਿਹਾ ਸੀ ਕਹਿਣ ਲੱਗੇ ਜੇ ਤੂੰ ਤਰਲੇ ਲੈ ਕੇ ਵੀ ਕਹਿਣਾ ਕਿ ਰੱਬਾ ਆ ਦਿਨ ਜਿਹੜਾ ਅੱਜ ਚੜਿਆ ਖਲੋ ਜਾਏ ਖੁਸ਼ੀ ਦਾ ਤੇ ਭਾਈ ਸਾਹਿਬ ਕਹਿੰਦੇ ਨੇ ਤਰਲੇ ਲਿਆ ਕਦੀ ਨਹੀਂ ਖਲੋਂਦਾ ਜੇ ਤੂੰ ਦਿਲ ਨੂੰ ਪਕੜ ਪਕੜ ਕੇ ਖਿਲਾਰਨਾ ਚਾਹੇ ਤਾਂ ਵੀ ਨਹੀਂ ਖਲੋੜਾ। ਜੇ ਤੂੰ ਦੀਵਾਰਾਂ ਖੜੀਆਂ ਕਰਕੇ ਸਮੇਂ ਨੂੰ ਡੱਕਣਾ ਚਾਹੇ, ਕੈਦ ਕਰਨਾ ਚਾਹੇ, ਤਾਂ ਵੀ ਕਾਲ ਨਹੀਂ ਉਹ ਰੁਕਦਾ। ਪਿਆਰਿਆ, ਵੇਖਦਿਆਂ ਵੇਖਦਿਆਂ ਧੱਕੇ ਨਾਲ ਮਨੁੱਖ ਕੋਲੋਂ ਨਿਕਲ ਜਾਂਦਾ। ਬਸ ਕਾਲ ਅਧੀਨ ਰਹਿਣ ਵਾਲੇ ਬੰਦੇ, ਤੇਰਾ ਇੰਨੇ ਵਿੱਚ ਹੀ ਭਲਾ ਕਿ ਜਿਹੜਾ ਸਮਾਂ ਰੱਬ ਨੇ ਤੈਨੂੰ ਦਿੱਤਾ ਤੂੰ ਇਸ ਨੂੰ ਸਫਲ ਕਰ ਲੈ। ਤੂੰ ਸਮੇਂ ਦੇ ਅਧੀਨ ਹੈ। ਤਾਂ ਹੀ ਤਾਂ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਖ ਗਿਆ ਟੱਪ ਬੰਨੋ ਬੰਨੀ। ਕਹਿਣ ਲੱਗੇ, ਉਹ ਸੰਭਲ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਣਦਾ ਜਾਣਦਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਾਡੇ ਕੋਲੋਂ ਲੰਘਿਆ ਹੋਇਆ ਸਮਾਂ ਪਰਤ ਕੇ ਨਹੀਂ ਆਉਂਦਾ, ਪਰ ਵਾਹਿਗੁਰੂ ਇੱਕ ਐਸਾ ਹੈ ਜਿਹਦੇ ਉੱਤੇ ਸਮਾਂ ਇਹ ਕਦੀ ਇਸ ਤਰ੍ਹਾਂ ਪ੍ਰਭਾਵ ਨਹੀਂ ਪਾਉਂਦਾ ਹੁੰਦਾ। ਉਹ ਕਾਲ ਤੋਂ ਰਹਿ ਤੇ ਉਹ ਇਹੋ ਜਿਹਾ ਜਿਹਨੂੰ ਕਦੀ ਸਮੇਂ ਨੇ ਆਪਣੀ ਲਪੇਟ ਵਿੱਚ ਲੈਣਾ ਨਹੀਂ। ਮੈਂ ਅਰਜ਼ ਕਰ ਰਿਹਾ, ਪਰ ਯਾਦ ਰੱਖਣਾ, ਜੇ ਸਮਾਂ ਉਹਦੇ ਤੇ ਪ੍ਰਭਾਵ ਨਹੀਂ ਪਾਉਂਦਾ, ਉਹਦੇ ਤੇ ਜਵਾਨੀ ਬੁਢੇਪਾ ਬਚਪਨ ਕਦੀ ਨਹੀਂ ਆਇਆ, ਕਦੀ ਉਹਨੂੰ ਪਛਤਾਵੇ ਵਾਲੇ ਦਿਨ ਨਹੀਂ ਦੇਖਣੇ ਪਏ। ਆ ਸ਼ੇਖ ਸਾਦੀ ਨੇ ਬੜਾ ਸੋਹਣਾ ਇੱਕ ਬਚਨ ਲਿਖਿਆ ਸੀ। ਉਹ ਕਹਿੰਦਾ ਹੈ ਕਿ ਇੱਕ ਦਿਨ ਇੱਕ ਮਨੁੱਖ ਨਾ, ਜਿਹਦੀ ਉਮਰ ਕਾਫੀ ਹੋ ਚੁੱਕੀ ਏ, 70-80 ਸਾਲ ਦੇ ਕਰੀਬ ਉਹਦੀ ਉਮਰ ਏ, ਤੇ ਜ਼ਮੀਨ ਵਿੱਚ ਮਿੱਟੀ ਵਿੱਚੋਂ ਕੁਝ ਫਰੋਲਦਾ ਪਿਆ, ਉਂਗਲਾਂ ਨਾਲ ਮਿੱਟੀ ਵਿੱਚੋਂ ਕੁਝ ਲੱਭਦਾ ਹੈ, ਤੇ ਕੋਲ ਨੌਜਵਾਨ ਨਿਕਲੇ ਤੇ ਰੋਕ ਕੇ ਕਹਿਣ ਲੱਗੇ, ਬਾਬਾ ਤੇਰੀ ਕੋਈ ਚੀਜ਼ ਗੁੰਮ ਹੋ ਗਈ ਏ, ਤੇਰੀਆਂ ਅੱਖਾਂ ਦੀ ਨਜ਼ਰ ਕੰਮ ਲੱਗਦੀ ਏ, ਘੱਟ ਲੱਗਦੀ ਏ, ਜੇ ਕੋਈ ਚੀਜ਼ ਗੁੰਮ ਹੋ ਗਈ ਆਪਾਂ ਤੇਰੀ ਮਦਦ ਕਰੀਏ, ਕੀ ਆਪਾਂ ਤੇਰੀ ਕੋਈ ਸਹਾਇਤਾ ਕਰ ਸਕਦੇ ਹਾਂ ਉਸ ਵਸਤੂ ਨੂੰ ਲੱਭਣ ਵਿੱਚ। ਤੇ ਉਸ ਨੌਜਵਾਨ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਕਹਿਣ ਲੱਗਾ, ਪੁੱਤਰੋ ਮਦਦ ਤੁਸੀਂ ਨਹੀਂ ਕਰ ਸਕਦੇ, ਚੀਜ਼ ਤਾਂ ਗੁੰਮ ਹੋ ਗਈ ਏ, ਪਰ ਮਿੱਟੀ ਵਿੱਚ ਹੱਥ ਪਿਆ ਪਾਲਣਾ ਵਾ, ਮਿੱਟੀ ਫਰੋਲਣਾ ਪਿਆ, ਸ਼ਾਇਦ ਉਹ ਲੱਭ ਜਾਏ, ਪਰ ਲੱਭਦੀ ਨਹੀਂ। ਉਹਨਾਂ ਕਿਹਾ, ਬਾਬਾ ਸਾਡੀਆਂ ਨਜ਼ਰਾਂ ਵਿੱਚ, ਸਾਡੇ ਨੇਤਰਾਂ ਵਿੱਚ ਦੋ ਜੋਤ ਤੇਜ ਦੇ ਮਤਮ ਨਹੀਂ, ਸਾਡੀਆਂ ਬਾਹਾਂ ਵਿੱਚ ਤਾਕਤ, ਅਸੀਂ ਮਿੱਟੀ ਨੂੰ ਫੋਲ ਕੇ ਲੱਭ ਦਿਆਂਗੇ, ਪਰ ਦੱਸ ਤਾਂ ਸਹੀ ਕਿਹੜੀ ਵਸਤੂ ਗੁੰਮ ਹੋ ਗਈ। ਤੇ ਬਜ਼ੁਰਗ ਨੇ ਕਿਹਾ, ਐ ਨੌਜਵਾਨੋ, ਤੁਹਾਡੇ ਜੋਬਨ ਨੂੰ, ਤੁਹਾਡੀ ਜਵਾਨੀ ਨੂੰ, ਤੁਹਾਡੀ ਸੁੰਦਰਤਾ ਨੂੰ ਦੇਖ ਕੇ ਮੈਂ ਮਿੱਟੀ ਤੇ ਹੱਥ ਮਾਰਨਾ ਕਿ ਕਦੀ ਮੇਰੇ ਤੇ ਵੀ ਦਿਨ ਇਹ ਆਏ ਸਨ ਤੇ ਪਤਾ ਨਹੀਂ ਕਿੱਧਰ ਚਲੇ ਗਏ ਨੇ, ਮੈਂ ਜਵਾਨੀ ਦੇ ਦਿਨਾਂ ਨੂੰ ਮਿੱਟੀ ਵਿੱਚੋਂ ਬਰੋਲਣਾ ਪਿਆ ਤੇ ਮੈਨੂੰ ਉਹ ਦਿਨ ਪਰਤ ਕੇ ਨਜ਼ਰ ਨਹੀਂ ਆਉਂਦੇ ਪਏ, ਕਿਉਂਕਿ ਸਮੇਂ ਦੇ ਅਧੀਨ ਏ, ਉਹ ਦਿਨ ਆਉਣੇ ਨਹੀਂ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਬਹਿਤੀ ਜਾਤ, ਸਮਾਂ ਨਿਕਲਦਾ ਪਿਆ, ਕਦੇ ਦ੍ਰਿਸ਼ਟ ਨਾ ਧਾਰਤ। ਤਾਂ ਹੀ ਸ਼ਾਇਦ ਕਹਿੰਦੇ ਨੇ, ਕਾਲ ਅਧੀਨ ਬੰਦੇ, ਗੁਜਰੀ ਜਾਤ ਗਵਾਰ, ਲੰਘਦੀ ਪਈ ਏ ਤੇਰੇ ਕੋਲੋਂ ਇਹ ਸਮੇਂ ਦੀ ਇੱਕ ਧਾਰਾ, ਜਾਂ ਸ਼ੌ ਪਾਏ ਆਪਣਾ, ਦੇਖ ਇਹ ਸਮਾਂ ਕਿਸੇ ਦਾ ਲਿਹਾਜ਼ ਨਹੀਂ ਉਹ ਕਰਦਾ, ਪਰ ਜਿਹਦੀ ਪੂਜਾ ਵਿੱਚ ਮੇਰੇ ਗੁਰੂ ਨਾਨਕ ਨੇ ਜੋੜਿਆ, ਪਿਆਰਿਓ ਕਦੀ ਉਹਦੇ ਤੇ ਇਹ ਦਿਨ ਨਹੀਂ ਆਉਣੇ ਕਿ ਉਹ ਮਿੱਟੀ ਵਿੱਚ ਹੱਥ ਮਾਰ ਕੇ ਦੇਖੇ ਕਿ ਮੇਰੀ ਸੁੰਦਰਤਾ, ਮੇਰੀ ਤਾਕਤ, ਮੇਰਾ ਜੋਬਨ, ਮੇਰਾ ਬਲ, ਮੇਰੀ ਇਹਨਾਂ ਰਾਜ ਭਾਗ ਕਿੱਥੇ ਚਲਾ ਗਿਆ, ਕਿਉਂਕਿ ਉਹ ਅਕਾਲ ਮੂਰਤ ਏ, ਉਹਨੂੰ ਕਦੀ ਮਿੱਟੀ ਵਿੱਚ ਹੱਥ ਮਾਰਨੇ ਨਹੀਂ ਪੈਂਦੇ, ਸਮੇਂ ਦਾ ਉਹਦੇ ਤੇ ਅਸਰ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਸ਼ਲੋਕ 12 ਤੇ ਵਧੀਕ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਪਤਾ, ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਇਹਨਾਂ ਵਿੱਚੋਂ 21 ਵਾਰਾਂ ਸਤਿਗੁਰੂ ਸਾਹਿਬਾਨ ਦੀਆਂ ਨੇ ਤੇ ਇੱਕ ਵਾਰ ਗੁਰੂ ਕੇ ਰਬਾਬੀ ਸਿੱਖਾਂ ਦੀ ਏ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਹਨਾਂ 22 ਵਾਰਾਂ ਵਿੱਚੋਂ 20 ਵਾਰਾਂ ਦੇ ਨਾਲ ਸ਼ਲੋਕ ਨੇ, ਵਾਰਾਂ ਪਹਿਲਾਂ ਪੌੜੀਆਂ ਨੇ, ਤੇ ਅਖੀਰ ਤੇ ਬਾਣੀ ਆਉਂਦੀ ਏ ਹਜ਼ੂਰ ਦੀ, ਜਦੋਂ ਸਵਈਏ ਸਮਾਪਤ ਹੁੰਦੇ ਨੇ ਤੇ ਬਾਣੀ ਆਉਂਦੀ ਸ਼ਲੋਕ 12 ਤੇ ਵਧੀਕ। ਤੇ ਇਹਦਾ ਅਰਥ ਇਹ ਉਹ ਸ਼ਲੋਕ ਨੇ ਜਿਹੜੇ 22 12 ਤੋਂ ਵੱਧ ਚੁੱਕੇ ਨੇ, ਜਿਹੜੇ 22 12 ਤੋਂ ਬਚੇ ਸ਼ਲੋਕ ਨੇ ਜਾਂ 20 12 ਤੋਂ ਬਚੇ ਸ਼ਲੋਕ ਨੇ, ਇਹ ਉਹ ਵਧੇ ਹੋਏ ਸ਼ਲੋਕ ਨੇ। ਤੇ ਉਸ ਸ਼ਲੋਕ ਦਾ, ਇਸ ਬਾਣੀ ਦੇ ਸਰਲੇਖ ਦਾ ਪਹਿਲਾ ਸ਼ਲੋਕ ਕਦੀ ਪੜ੍ਹੋ, ਤੇ ਸ਼ਲੋਕ ਉਹ ਤੰਗੀ ਪਾਹੋਰੀ ਗੈਰ ਗੰਭੀਰੀ, ਸੱਸਰ ਸੂਈਆ ਕਿਵ ਕਰੀ ਨਿਵਣ ਨਾ ਜਾਏ ਥਣੀ। ਕਮਾਲ ਦੇ ਬਚਨ ਹਜ਼ੂਰ ਨੇ ਕਹਿ, ਕਾਲ ਦੀ ਗੱਲ ਕੀਤੀ, ਸਮੇਂ ਦੀ ਗੱਲ ਕੀਤੀ, ਦੋ ਇਸਤਰੀਆਂ ਦੀ ਆਪਸ ਵਿੱਚ ਗੱਲ ਕਰਾਈ। ਕਹਿਣ ਲੱਗੇ, ਇੱਕ ਔਰਤ ਇੰਨੀ ਕੁ ਜੋਬਨ ਵਿੱਚ ਮਤੀ ਏ, ਆਪਣੀ ਸਹੇਲੀ ਨੂੰ ਕਹਿ ਰਹੀ ਏ, ਭੈਣੇ ਸੱਸ ਦਾ ਅਦਬ ਕਰਨਾ ਚਾਹੀਦਾ, ਸੱਤ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਸਾਡੇ ਸਮਾਜ ਦੀ ਸਾਡੀ ਸਭਿਅਤਾ ਦਾ ਇੱਕ ਅੰਗ ਏ ਕਿ ਬਜ਼ੁਰਗਾਂ ਦਾ ਅਦਬ ਕਰਨਾ। ਇਹੀ ਕਾਰਨ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਸੀ ਕਿ ਜਿਹੜਾ ਮਨੁੱਖ ਗੁਰਮਤ ਦੇ ਦਾਇਰੇ ਵਿਚ ਆ ਕੇ ਮਾਂ ਬਾਪ ਦਾ ਅਦਬ ਨਹੀਂ ਕਰਦਾ ਭਾਵੇਂ ਉਹ ਚਾਰ ਵੇਦ ਕੰਠ ਵੀ ਕਰ ਲੈ ਉਹਦਾ ਕਦੀ ਵੀ ਪਾਰ ਉਤਾਰਾ ਨਹੀਂ ਹੋਣਾ। ਜਿਹੜਾ ਬੰਦਾ ਮਾਂ ਬਾਪ ਨੂੰ ਛੱਡ ਕੇ ਅਠਾਸ ਤੀਰਥਾਂ ਤੇ ਨਹਾਉਂਦਾ ਪਿਆ ਮਾਂ ਬਾਪ ਨੂੰ ਕਦੀ ਪਾਣੀ ਦੀ ਘੁੱਟ ਨਹੀਂ ਦਿੰਦਾ ਅਠਾਸ ਤੀਰਥ ਹੀ ਉਹਨੂੰ ਡੋਬ ਕੇ ਮਾਰ ਦੇਣਗੇ ਕਿਉਂਕਿ ਉਹਨਾਂ ਨੇ ਕਦੀ ਉਹਦਾ ਪਾਰ ਉਤਾਰਾ ਹੀ ਨਹੀਂ ਕਰਨਾ। ਭਾਈ ਗੁਰਦਾਸ ਦੇ ਬਚਨ ਨੇ ਮਾਂ ਪਿਓ ਪਰ ਹਰ ਸੁਣੈ ਵੇਦ ਭੇਦ ਨਾ ਜਾਣੈ ਕਥਾ ਕਹਾਣੀ ਮਾਂ ਪਿਓ ਪਰ ਹਰ ਨਾਵਣਾ ਆਸਣ ਤੀਰਥ ਉਹਨੂੰ ਡੋਬ ਕੇ ਮਾਰ ਦੇਣਗੇ ਕਿਉਂਕਿ ਉਹਨਾਂ ਨੇ ਕਦੀ ਉਹਦਾ ਪਾਰ ਉਤਾਰਾ ਹੀ ਨਹੀਂ ਕਰਨਾ। ਭਾਈ ਗੁਰਦਾਸ ਦੇ ਬਚਨ ਨੇ ਮਾਂ ਪਿਓ ਪਰ ਹਰ ਸੁਣੈ ਵੇਦ ਭੇਦ ਨਾ ਜਾਣੈ ਕਥਾ ਕਹਾਣੀ ਮਾਂ ਪਿਓ ਪਰ ਹਰ ਨਾਵਣਾ ਆਸਣ ਤੀਰਥ ਘੁੰਮਣ ਵਾਲੀ ਖੈਣ ਮੈਂ ਆਪਣੇ ਵਿਚਾਰ ਵੱਲ ਆਵਾਂ ਕਿ ਸਮਾਂ ਮਨੁੱਖ ਨੂੰ ਕੀ ਕੁਝ ਦਿਖਾ ਦਿੰਦਾ। ਕਹਿਣ ਲੱਗੀ ਭੈਣੇ ਸੱਸ ਦਾ ਅਦਬ ਕਰਨਾ ਚਾਹੀਦਾ ਪਰ ਕੀ ਕਰਾਂ ਮੇਰਾ ਜੋਬਨ ਮੇਰੀ ਜਵਾਨੀ ਮੇਰੀ ਸੁੰਦਰਤਾ ਇੰਨੀ ਏ ਮੈਂ ਝੁੱਕ ਕੇ ਉਹਨੂੰ ਨਮਸਕਾਰ ਨਹੀਂ ਕਰ ਸਕਦੀ। ਤੇ ਅੱਗੋ ਫਿਰ ਉੱਤਰ ਮਿਲਿਆ ਭੈਣੇ ਕਾਹਦਾ ਮਾਣ ਕਰ ਲਈਏ ਸਰੀਰ ਦੀ ਸੁੰਦਰਤਾ ਦਾ ਇਹ ਸਮੇਂ ਸਮੇਂ ਦੀ ਗੱਲ ਈ ਅੱਜ ਤੇਰੇ ਸਰੀਰ ਵਿਚ ਇੰਨਾ ਜੋਬਨ ਏ ਤੇਰੇ ਤੋਂ ਝੁਕਿਆ ਨਹੀਂ ਜਾਂਦਾ ਚੱਲੀਏ ਇੱਥੇ ਤਾਂ ਉਹ ਕਿਲੇ ਜਿਹੜੇ ਪਹਾੜ ਦੀ ਤਰ੍ਹਾਂ ਅਡੋਲ ਸਨ ਜਿਹੜੇ ਪੱਕੇ ਸੋਨੇ ਚੂਨੇ ਨਾਲ ਬਣੇ ਸਨ ਸਮੇਂ ਨੇ ਆਪਣੀ ਲਪੇਟ ਵਿਚ ਲੈ ਕੇ ਉਹਨਾਂ ਅਡੋਲ ਕਿਲਿਆਂ ਨੂੰ ਪੱਕੇ ਚੂਨੇ ਵਿਚ ਬਣਿਆ ਹੋਇਆ ਨੂੰ ਮਿੱਟੀ ਦਾ ਢੇਰ ਬਣਾ ਦਿੱਤਾ ਤੇ ਤੂੰ ਆ ਛੋਟੀ ਜੀ ਸਰੀਰ ਦਾ ਚਮੜੀ ਦਾ ਮਾਣ ਕਰਨੀ ਏ ਇੱਕ ਦਿਨ ਸਮਾਂ ਆਉਣਾ ਤੂੰ ਕਹਿੰਦੀ ਸਰੀਰ ਤੋਂ ਝੁਕਿਆ ਨਹੀਂ ਜਾਂਦਾ ਸਮੇਂ ਨੇ ਆਪਣੀ ਲਪੇਟ ਵਿਚ ਲੈ ਕੇ ਤੈਨੂੰ ਮਿੱਟੀ ਦੇ ਥੱਲੇ ਲਟਾ ਦੇ। ਸਮਾਂ ਬਲਵਾਨ ਏ ਸਤਿਗੁਰੂ ਨੇ ਬਾਣੀ ਵਿਚ ਕਿਹਾ ਉਹ ਤੰਗੀ ਪਾਇ ਹੋਰੀ ਗੈਰ ਗੰਭੀਰੀ ਸੱਚੁਰ ਸੂਈਆ ਕਿਵ ਕਰੀ ਨਿਵਣ ਨਾ ਜਾਏ ਥਣੀ ਅੱਗੋ ਬਚਨ ਮਿਲਿਆ ਗੱਚ ਜੇ ਲੱਗਾ ਗੜਬੜੀ ਸਖੀਏ ਧੌ ਲਾਰੀ ਛੇਤੀ ਢਹਿੰਦੇ ਡਿੱਚ ਮੈਂ ਮੁੰਦ ਨਾ ਗਰਦ ਥਣੀ। ਮਾਣ ਕਾਹਦਾ ਸਮਾਂ ਉਹਨਾਂ ਨੂੰ ਵੀ ਲਪੇਟ ਗਿਆ ਪਰ ਮੇਰਾ ਵਾਹਿਗੁਰੂ ਇੱਕ ਐਸਾ ਜੋਬੜ ਵਾਲਿਆਂ ਨਾਲ ਤਾਂ ਰੁਲ ਜਾਣਾ ਉਹ ਤਾਂ ਮਿੱਟੀ ਵਿਚ ਲੀਨ ਹੋ ਜਾਣਗੇ ਪਰ ਮੇਰਾ ਵਾਹਿਗੁਰੂ ਇੱਕ ਐਸਾ ਉਹਦੇ ਤੇ ਇਹ ਵੀ ਦਿਨ ਨਹੀਂ ਆਉਣਾ ਕਿਉਂਕਿ ਉਹ ਅਕਾਲ ਮੂਰਤ ਏ ਉਹਦੇ ਤੇ ਸਮੇਂ ਨੇ ਇਹੋ ਜਿਹਾ ਕਦੀ ਪ੍ਰਭਾਵ ਨਹੀਂ ਪਾਉਣਾ। ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਪਿਆਰੇ ਉਸ ਵਾਹਿਗੁਰੂ ਨਾਲ ਜੁੜ ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਬਾਕੀ ਜਿਤਨੇ ਵੀ ਆਏ ਨੇ ਸਮੇਂ ਨਾਲ ਇੱਥੋਂ ਕੂਚ ਕਰ ਗਏ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ ਤੂੰ ਉਹ ਅਕਾਲ ਪੁਰਖ ਏ ਜਿਹਦੇ ਉੱਪਰ ਕਾਲ ਕਦੀ ਆਪਣਾ ਪ੍ਰਭਾਵ ਨਹੀਂ ਪਾਉਂਦਾ ਤੇ ਬਾਕੀ ਜਿਤਨੇ ਵੀ ਸਾਜੇ ਨੇ ਨਾ ਸਮੇਂ ਦੇ ਅਧੀਨ ਨੇ ਚਾਹੇ ਸ਼ਿਵ ਜੀ ਆਏ ਨੇ ਚਾਹੇ ਬ੍ਰਹਮਾ ਜੀ ਆਏ ਨੇ ਚਾਹੇ ਵਿਸ਼ਨੂੰ ਜੀ ਆਏ ਨੇ ਸਾਰੇ ਸਮੇਂ ਨਾਲ ਆਏ ਤੇ ਸਮੇਂ ਨਾਲ ਅਲੋਪ ਹੋ ਗਏ ਪਰ ਉਹਦੇ ਤੇ ਕਦੀ ਵੀ ਸਮੇਂ ਨੇ ਪ੍ਰਭਾਵ ਨਹੀਂ ਪਾਇਆ ਜਿਹੜਾ ਇਹਨਾਂ ਨੂੰ ਸਮੇਂ ਵਿਚ ਲਿਆਉਣ ਵਾਲਾ। ਅਸੀਂ ਹਜ਼ੂਰ ਦੇ ਬਚਨ ਰੋਜ਼ ਪੜ੍ਹਨੇ ਆ ਕਾਲ ਪਾਏ ਬ੍ਰਹਮਾ ਬਵਤਰਾ ਉਥੇ ਅਕਾਲ ਸ਼ਬਦ ਨਹੀਂ ਕਾਲ ਏ ਸਮੇਂ ਦੇ ਅਧੀਨ ਬ੍ਰਹਮਾ ਆਇਆ ਕਿਉਂਕਿ ਉਹ ਸਮੇਂ ਤੋਂ ਬਾਹਰਾ ਨਹੀਂ। ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਤੇ ਉਸ ਅਕਾਲ ਪੁਰਖ ਨੇ ਕੀਤਾ ਕਿ ਇਹ ਸਕਲ ਕਾਲ ਕਾ ਕੀ ਆ ਤਮਾਸ਼ਾ ਸਾਰਿਆਂ ਨੂੰ ਕਾਲ ਵਿਚ ਰੱਖ ਕੇ ਪਰ ਆਪ ਉਹ ਅਕਾਲ ਮੂਰਤ ਉਹਦੇ ਤੇ ਸਮੇਂ ਦਾ ਅਸਰ ਨਹੀਂ। ਗੁਰੂ ਕਲਗੀ ਵਾਲੇ ਦੇ ਬਚਨ ਆਉਂਦੇ ਨੇ ਅਕਾਲ ਉਸਤਤ ਵਿਚ ਸਾਹਿਬ ਦਾ ਇੱਕ ਕਬੇਤੇ ਕਿਸੇ ਨੇ ਕਿਹਾ ਮਹਾਰਾਜ ਆ ਦੇਵਤੇ ਸਦਾ ਅਟਲ ਰਹਿਣ ਵਾਲੇ ਨੇ। ਹਜ਼ੂਰ ਨੇ ਕਿਹਾ ਨਹੀਂ ਪਿਆਰਿਆ ਅਟਲ ਰਹਿਣ ਵਾਲਾ ਕੇਵਲ ਇੱਕ ਏ ਜਿਹਦੇ ਤੇ ਸਮਾਂ ਅਸਰ ਨਹੀਂ ਪਾਉਂਦਾ। ਹਜ਼ੂਰ ਕਹਿੰਦੇ ਨੇ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਇਹ ਸਮੇਂ ਦੇ ਅਧੀਨ ਨੇ ਅਕਾਲ ਮੂਰਤ ਨਹੀਂ। ਅਕਾਲ ਮੂਰਤ ਕੇਵਲ ਇੱਕ ਅਵਤਾਰ ਏ ਜਿਹਨੇ ਨਾ ਕਦੀ ਜੰਮਣਾ ਤੇ ਨਾ ਕਦੀ ਮਰਨਾ ਬਾਕੀ ਸਭ ਸਮੇਂ ਦੇ ਅਧੀਨ ਨੇ। ਸਾਹਿਬ ਕਹਿੰਦੇ ਨੇ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਉਹ ਵਿਸ਼ਨ ਕਹਤੇ ਵੇਦ ਔਰ ਕੁਰਾਨ ਕਹਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਤੈ ਹੈ। ਸਾਹਿਬ ਜੀ ਕਹਿਣ ਲੱਗੇ ਪਿਆਰਿਆ ਯਾਦ ਰੱਖ ਜਿਹੜੇ ਬ੍ਰਹਮਾ ਵਰਗੇ ਵਿਸ਼ਨੂੰ ਵਰਗੇ ਵੇਦਾਂ ਤੇ ਕਿਤੇਬਾਂ ਨੂੰ ਰਚਣ ਵਾਲੇ ਸਿਮਰਤੀਆਂ ਤੇ ਸ਼ਾਸਤਰਾਂ ਦੀ ਵਿਚਾਰ ਕਰਨ ਵਾਲੇ ਬੇਅੰਤ ਆਏ ਨੇ ਪਰ ਆ ਕੇ ਚਲੇ ਗਏ ਨੇ। ਇਸ ਕਰਕੇ ਪਿਆਰਿਆ ਜਿਹੜਾ ਸਮਾਂ ਨਾ ਉਹ ਸਾਰਿਆਂ ਨੂੰ ਆਪਣੀ ਲਪੇਟ ਵਿਚ ਲੈਂਦਾ ਪਰ ਇੱਕੋ ਅਹੰਕਾਰ ਐਸਾ ਜਿਹਦੇ ਉੱਤੇ ਸਮਾਂ ਕਦੀ ਅਸਰ ਨਹੀਂ ਕਰਦਾ। ब्रह्मा ओ विष्णु कहते, वेद ओ पुराण कहते, सिमृत समूहन के खोए खोए बताए हैं, मौन दी मनार कहते, अश्मी अवतार कहते, अंसा अवतार कहते, काल बस पे है, पर एक वो ऐसा जेड़ा अकाल मूर्त है जिदे उत्ते कदी काल अपना प्रभाव ही नहीं पांदा। काल बस पे है, पीर और पैगंबर कहते, गने ना परत तेते, कह लगे भूमि ही ते हुए, कह सब भूमि ही मिला है, पर एक वो अंकार जेड़ा वो अकाल मूर्त है, उनु कदी मिट्टी ने अपने विच मिला नहीं सकता। हजूर दी बाणी पढ़ते हैं, गुरु तेग बहादुर जी का श्लोक आंदा सतगुरु गुरु ग्रंथ साहिब विच, राम गयो रावण गयो। ते याद रखना, सारे लोग कहिंदे ने ना कि राम ने काल नूं अपने अधीन रखिया सी, पर मेरे सतगुरु ने बाणी विच बिल्कुल ए मोर ला दित्ती कि जिस रावण नूं तुसी कहिंदे हो काल नूं पावे नाल बनिया सी, पर काल ने ओदा भी लिहाज नहीं कीता जेड़ा काल नूं अधीन वर करन दी कोशिश करदा है। काल एक दिन उहनूं अपने मुंह विच पा के दुनिया तो लै गए। साहिब कह लगे राम गयो रावण गयो, हुण दोनां दे नां लए ने, राम जी दा भी ते रावण दा भी। ते सतगुरु ने वचन बड़े सोहणे कह कह लगे जाको बहो परिवार, हुण रावण दा परिवार बड़ा वड्डा है। सतगुरु की बाणी मुताबक 1,00,000 पूत, 1,25,000 नाती, ते रामचंद्र जी नूं लोक अवतार मानदे ने, रावण नूं लोक दैत्य नाल तुलना देंदे ने, रामचंद्र जी नूं नेकी दा चिन्ह मानदे ने, रावण नूं बदी कहिंदे ने, रामचंद्र जी नूं परोपकारी कहिंदे ने, रावण नूं सारे लोक जेड़े ने पाप करन वाला मानदे ने। पर मेरा सतगुरु कहिंदा सजना समा इन्ना कु बलवाणी, ना रामचंद्र वर्गा नेकी दा चिन्ह रहा है ते ना रावण वर्गा बदी दा चिन्ह रहा है, ना परोपकारी रहा है, ना पाप कमाण वाला रहा है, ना ज्यादा परिवार वाला रहा है ते ना कल्ले भरा नूं लै के लड़न वाला रहा है, क्योंकि समय दा चक्कर ऐसा है कि समा इन्हां नूं अपने विच बन के लै गए। राम गयो रावण गयो, जाको बहु परिवार, कहो नानक फिर कछ नहीं सुपने जो संसार। ये सारे काल अधीन ने, पर प्यारियो एक अंकार ऐसा है जिदे ऊपर कदी समय ने असर नहीं पाया। यही कारण धन गुरु ग्रंथ साहिब की विचारधारा नाल आप जदों अज दे संदर्भ विच सिख इतिहास वल आउने हन, एक साडा अकाल तख्त है। चेते रखियो अकाल शब्द मूल मंत्र विचों लिया गया है, ते अकाल ओ जिदे ते समय दा प्रभाव कोई नहीं। ते गुरु नानक साहिब दे घर अंदर ना इस तख्त उपर भी समय दा प्रभाव नहीं जे। मैं अर्ज करा ओ किवें, भाई गुरदास ने एक बड़ा प्यारा बचन कहा, उन्हां दी वार है, ओ कहिंदे ने दुनिया विच बादशाह ने ए सच्चा पातशाह है, दुनिया दे तख्त ने ते इहदा अकाल दा तख्त है। ते भाई गुरदास नूं पुछिया की कारण कि उन्हां नूं बादशाह कहिंदे आ, इन्हां नूं पातशाह कहिंदे आ। ते भाई साहिब ने एक बचन कीता, कहन लगे सजना बादशाह ते पातशाह विच अंतर ही। पुछिया किवें जी, ते भाई गुरदास होरां दी इक पौड़ी है, कहिंदे ने जदों दुनिया दा बादशाह कोई मरदा है ना, ते उहदी सब तों पहला इह इच्छा हुंदी है मेरे मरन तों पहला मेरा पुत्तर गद्दी सांभ लै। अज भी तुसीं देखोगे बादशाहां विच इक कमजोरी है, पर वैसे सिक्खी दा इह सिद्धांत नहीं जे। मैं अर्ज शायद इत्थे पहला भी एक बारी कीती सी, सिक्खी अंदर राज प्रवान है, राज मत प्रवान नहीं। सिक्खी अंदर राज प्रवान है, पर एक पुश्ती नहीं, एक गुरु दे अधीन है। दुनिया दा बादशाह जदों भी तख्त ते बैंदा है, पहली ओदी इच्छा मेनू तख्त मिल जाए। ते देखो इस बंदे उत्ते किन्ना कु माया प्रभाव पांदी है, ते कहना मरण तो बाद कदी किसे आके देखिया ते नहीं ना कि मेरे तख्त ते कौन बैठा है। सोचदा चलो मैं ता भावे मर जा, पर मेरे मरण तो पहला मेरा पुत्र तख्त ते बह जाए। कह लगे नु पातशाह क्यों कहने, अकाल दा तख्त क्यों में। ते मैं अर्ज करांगा इस तख्त उत्ते समय दा असर नहीं, ना प्याए ना पैणे। इस तख्त नु मिटाण वालियां दे तख्त ता गर्क सकदे ने, पर ए तख्त अकाल दा है, क्योंकि एको अंकार दा सूचक अकाल है। जे एको अंकार ते समय दा असर नहीं, ते जिदे ना ते तख्त बनाया उस तख्त उत्ते भी कदी असर नहीं। मैं इस करके अर्ज कीती अज अकाल दी गल चली है ना, भाई गुरदास कहिंदे दुनिया दा बादशाह मरदा है इस लालच नु कि मेरा पुत्र कल नु तख्त ते बह जाए। ते भाई साहिब ने पुरानी उदाहरण लई, ते पुराने समय जदों बादशाह ने मरना, ਉਹਨੇ ਪੁੱਤਰ ਨੂੰ ਗੱਦੀ ਦੇਣੀ। ਅਜੇ ਬਾਪੂ ਦੀ ਲਾਸ਼ ਘਰ ਵਿਚ ਪਈ ਹੁੰਦੀ ਸੀ ਤੇ ਪੁੱਤਰ ਇੱਕੋ ਦਮ ਮੁੱਲਾਂ ਕੋਲ ਕਾਜ਼ੀਆਂ ਕੋਲ ਜਾਂਦਾ ਸੀ ਤੇ ਕਹਿੰਦਾ ਸੀ ਮਸੀਤ ਵੀ ਜਾਓ ਤੇ ਮੇਰੇ ਨਾਂ ਦਾ ਖੁਤਬਾ ਪੜ ਦਿਓ ਕਿਉਂਕਿ ਮੇਰੇ ਨਾਂ ਦੀ ਪ੍ਰਵਾਨਗੀ ਦੇ ਦਿਓ। ਜਦੋਂ ਕਾਜ਼ੀ ਤੇ ਮੁੱਲਾ ਪ੍ਰਵਾਨਗੀ ਦੇ ਦਿੰਦੇ ਸਨ ਕਿ ਬਾਦਸ਼ਾਹ ਮਰ ਚੁੱਕਾ ਹੈ, ਬਾਦਸ਼ਾਹ ਦਾ ਪੁੱਤਰ ਹੀ ਉਹਦੇ ਤਖ਼ਤ ਤੇ ਬਹਿਗਾ ਤੇ ਪੁੱਤਰ ਅਗਲਾ ਕੰਮ ਕੀ ਕਰਦਾ ਸੀ, ਉਹ ਕਹਿੰਦਾ ਸੀ ਜਿੱਥੇ ਵੀ ਸਿੱਕੇ ਮੇਰੇ ਬਾਪ ਦੇ ਨਾਂ ਦੇ ਚੱਲਦੇ ਪਏ ਨੇ ਸਾਰੀ ਕਰੰਸੀ ਸਾਰੇ ਸਿੱਕੇ ਜਿਹੜੇ ਨੇ ਉਹ ਜ਼ਬਤ ਕਰ ਲੈ ਜਾਣ ਤੇ ਮੇਰੇ ਬਾਪ ਦੇ ਨਾਂ ਨੂੰ ਮਿਟਾ ਕੇ ਅੱਜ ਤੋਂ ਬਾਅਦ ਸਿੱਕਿਆਂ ਉੱਤੇ ਮੇਰਾ ਨਾਮ ਚਲਾਇਆ ਜਾਏ ਕਿਉਂਕਿ ਮੇਰੇ ਬਾਪ ਦਾ ਰਾਜ ਜਾ ਚੁੱਕਾ ਹੈ, ਹੁਣ ਰਾਜ ਅੱਜ ਤੋਂ ਬਾਅਦ ਮੇਰਾ ਬਣਨਾ। ਭਾਈ ਗੁਰਦਾਸ ਕਹਿੰਦੇ ਨੇ ਵਾਹ ਬੰਦਿਆ, ਤੂੰ ਪੁੱਤਰ ਨੂੰ ਮਰਦੇ ਦਮ ਤੱਕ ਤਖ਼ਤ ਤੇ ਬਿਠਾਉਂਦਾ ਰਿਹਾ ਤੇ ਪੁੱਤਰ ਤੇਰੇ ਨੇ ਪਹਿਲਾ ਕੰਮ ਹੀ ਇਹ ਕੀਤਾ ਸਿੱਕਿਆਂ ਉੱਤੋਂ ਤੇਰਾ ਨਾਮ ਮਿਟਾ ਦਿੱਤਾ, ਤੂੰ ਇਹਦੀ ਖਾਤਰ ਕੀਤਾ ਇਹਨੇ ਤੇਰਾ ਨਾਮ ਮਿਟਾਇਆ। ਤੇ ਭਾਈ ਗੁਰਦਾਸ ਕਹਿੰਦੇ ਨੇ ਫਿਰ ਟਕਸਾਲ ਵਿੱਚ ਸਿੱਕੇ ਪੈਂਦੇ ਨੇ, ਪਿਓ ਦੀ ਥਾਂ ਤੇ ਪੁੱਤਰ ਦਾ ਨਾਂ ਪ੍ਰਚਲਿਤ ਹੋ ਜਾਂਦਾ ਤੇ ਸਮਾਂ ਆਉਂਦਾ ਪੁੱਤਰ ਦਾ ਰਾਜ ਚੱਲਦਾ। ਪਰ ਕਹਿੰਦੇ ਨੇ ਸਤਿਗੁਰੂ ਤੇਰੇ ਘਰ ਵਿੱਚ ਇਹ ਰੀਤ ਨਹੀਂ, ਬਾਬਾ ਨਾਨਕ ਦੁਨੀਆਂ ਦਾ ਬਾਦਸ਼ਾਹ ਮਰਦਾ, ਇਸ ਲਾਲਚ ਨੂੰ ਮੇਰੇ ਪੁੱਤਰ ਦੇ ਕੋਲ ਤਖ਼ਤ ਰਹਿ, ਪਰ ਤੂੰ ਜਾਣ ਤੋਂ ਪਹਿਲਾਂ ਕਹਿੰਦਾ ਲੈਣਿਆ ਤੇਰਾ ਨਾਮ ਲੈਣਾ, ਮੈਂ ਤੈਨੂੰ ਕੁਝ ਦੇਣਾ, ਪੁੱਤਰ ਤੇਰੇ ਦੋਨੋਂ ਕੋਲ ਬੈਠੇ ਨੇ। ਪਾਤਸ਼ਾਹ ਇਸ ਕਰਕੇ ਕਹਿੰਦੇ ਤੂੰ ਪੁੱਤਰਾਂ ਨੂੰ ਗੱਦੀ ਨਹੀਂ ਦਿੰਦਾ, ਤੂੰ ਆਪਣੇ ਅਧਿਕਾਰੀ ਨੂੰ ਆਪਣੇ ਸੇਵਕ ਨੂੰ ਤੇ ਕਮਾਈ ਕਰਨ ਵਾਲੇ ਸਿੱਖ ਨੂੰ ਆਪਣੇ ਤਖ਼ਤ ਤੇ ਬਿਠਾ ਕੇ ਜਾਣਾ, ਇਸ ਕਰਕੇ ਤੂੰ ਪਾਤਸ਼ਾਹ ਪੁੱਤਰ ਨੂੰ ਗੱਦੀ ਨਹੀਂ ਆਪਣੇ ਸੇਵਕ ਨੂੰ ਦਿੱਤੀ। ਤੇ ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਬਾਪ ਮਰਿਆ ਤੇ ਪੁੱਤਰ ਦਾ ਹੁਕਮ ਚੱਲਿਆ ਤੇ ਇੱਥੇ ਜਦੋਂ ਲੈਣਾ ਬੈਠਾ ਹੈ ਉਹਨੇ ਬਿਲਕੁਲ ਨਹੀਂ ਕਿਹਾ ਮੇਰਾ ਹੁਕਮ, ਇੱਕੋ ਗੱਲ ਕਹੀ ਹੁਕਮ ਇੱਕ ਅਕਾਲ ਪੁਰਖ ਦਾ ਚੱਲੇਗਾ, ਜਿਹੜਾ ਏਕੋ ਓੰਕਾਰ ਗੁਰੂ ਨਾਨਕ ਨੇ ਲਿਆ ਹੈ ਉਸੇ ਏਕੋ ਓੰਕਾਰ ਦਾ ਹੋਕਾ ਮੈਂ ਦੇਣਾ ਹੈ ਕਿਉਂਕਿ ਗੁਰੂ ਅੰਗਦ ਸਾਹਿਬ ਨੇ ਏਕੋ ਓੰਕਾਰ ਦੀ ਗੱਲ ਕੀਤੀ, ਹੁਕਮ ਉਹਦਾ ਚੱਲਣਾ। ਤੇ ਇੱਥੇ ਬਾਪ ਦੇ ਨਾਮ ਮਿਟਾਏ ਜਾਂਦੇ ਨੇ ਪਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਜਦੋਂ ਗੱਦੀ ਤੇ ਬੈਠਦਾ ਤੇ ਕਿਤੇ ਵੀ ਨਹੀਂ ਲਿਖਦਾ ਕਹੇ ਅੰਗਦ, ਇੱਕੋ ਗੱਲ ਕਹਿੰਦੇ ਨੇ ਕਹੇ ਨਾਨਕ। ਆ ਜਪਜੀ ਸਾਹਿਬ ਵਿੱਚ ਇੱਕ ਬਚਨ ਹੁੰਦਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ। ਤੇ ਅੱਗੇ ਹੁੰਦਾ ਨਾਨਕ ਭੁੱਖਾ ਹੈ ਮਹਿਲਾ ਦੂਜਾ, ਸ਼ਬਦ ਗੁਰੂ ਅੰਗਦ ਸਾਹਿਬ ਦਾ, ਸਮਝਣਾ ਸਿੱਕਾ ਕਿਹੜਾ ਇੱਥੇ ਚੱਲਦਾ। ਜੇ ਗੁਰੂ ਨਾਨਕ ਦੇ ਨਾਮ ਦੀ ਮੋਹਰ ਚੱਲੀਏ ਤੇ ਗੁਰੂ ਅੰਗਦ ਸਾਹਿਬ ਨੇ ਇਹ ਨਹੀਂ ਕਿਹਾ ਕਿ ਸ਼ਬਦ ਵਰਤਿਆ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁੜੀ ਸਮਾਏ, ਇਹ ਨਹੀਂ ਕਿਹਾ ਕਿ ਅੰਗਦ ਭੁੱਖਾ, ਆਪਣੇ ਨਾਮ ਨੂੰ ਬਿਲਕੁਲ ਨਹੀਂ ਵਰਤਿਆ ਕਿਉਂਕਿ ਇਹਦੇ ਘਰ ਵਿੱਚ ਸਿੱਕੇ ਤੇ ਉਹੀ ਮੋਹਰ ਚੱਲੇਗੀ ਉਹੀ ਨਾਂ ਚੱਲੇਗਾ ਜਿਹੜਾ ਗੁਰੂ ਨਾਨਕ ਦਾ ਆਪਣਾ ਨਾਮ ਕਿਸੇ ਨੇ ਨਹੀਂ ਚਲਾਇਆ, ਇਸ ਕਰਕੇ ਸੱਚਾ ਪਾਤਸ਼ਾਹ। ਤੇ ਭਾਈ ਗੁਰਦਾਸ ਕਹਿੰਦੇ ਨੇ ਸੱਜਣਾ ਇਹੀ ਕਾਰਨ ਕਿ ਅੱਜ ਵੀ ਗੁਰੂ ਨਾਨਕ ਦੇ ਘਰ ਹੁਕਮ ਦੋਈ ਇੱਕ ਅਕਾਲ ਪੁਰਖ ਦੀਏ, ਟਕਸਾਲ ਇੱਕੋ ਸਾਧ ਸੰਗਤੇ, ਜਿਹੜਾ ਤਖ਼ਤ ਇੱਕੋ ਗੁਰੂ ਨਾਨਕ ਦਾ ਨਾਮ ਚੱਲਦਾ, ਇਸ ਕਰਕੇ ਇਹ ਸੱਚਾ ਪਾਤਸ਼ਾਹ ਤੇ ਦੁਨਿਆਵੇ ਪਾਤਸ਼ਾਹ ਜਿਹੜੇ ਨੇ ਉਹ ਬਾਦਸ਼ਾਹ ਨੇ ਜਿਨ੍ਹਾਂ ਨੂੰ ਪਾਤਸ਼ਾਹ ਸ਼ਬਦ ਕਹਿੰਦੇ। ਭਾਈ ਸਾਹਿਬ ਦੀ ਪੌੜੀ ਉਹ ਕਹਿੰਦੇ ਦੁਨਿਆਵਾ ਪਾਤਸ਼ਾਹ ਹੋਏ ਦੇ ਮਰੈ ਪੁੱਤੈ ਪਾਤਸ਼ਾਹੀ, ਕਹਿਣ ਲੱਗੇ ਫਿਰ ਉਹ ਕੀ ਕਰਦਾ ਦੋਈ ਫੇਰੈ ਆਪਣੀ ਹੁਕਮੇ ਬੰਦੇ ਸਭ ਸਿਪਾਹੀ, ਟਕਸਾਲਾ ਸਿੱਕਾ ਪਵੈ ਹੁਕਮੈ ਵਿੱਚ ਸਪੇਦੀ ਸ਼ਾਹੀ, ਕਹਿਣ ਲੱਗੇ ਖੁਤਬਾ ਜਾਏ ਪੜਾਏ ਦਾ ਕਾਜੀ ਮੁੱਲਾ ਕਰੈ ਉਗਾਹੀ, ਬਾ ਬਾਣੇ ਘਰ ਰੀਤ ਹੈ ਗੁਰਮੁਖ ਗਾਡੀ ਰਾਹ ਨਿਭਾਈ, ਤੇ ਕੀ ਰੀਤ ਇੱਕ ਦੋਹੀ, ਇੱਥੇ ਇੱਕ ਓੰਕਾਰ ਦੀ ਗੱਲ ਏ ਦੋ ਦੀ ਨਹੀਂ ਇੱਕ ਦੋਹੀ, ਟਕਸਾਲ ਇੱਕ ਤੇ ਕਹਿਣ ਲੱਗੇ ਕੁਤਬਾ ਤਖ਼ਤ ਸੱਚਾ ਦਰਗਾਹੀ, ਇੱਥੇ ਨਾਮ ਕੇਵਲ ਨਾਨਕ ਦੇ ਥੱਲੇ ਚੱਲਦਾ ਈ, ਪਿਆਰਿਆ ਇੱਥੇ ਦੂਜੇ ਨੇ ਕਦੀ ਆਪਣਾ ਨਾਮ ਲਿਆ ਈ, ਇਸ ਕਰਕੇ ਪਾਤਸ਼ਾਹ। ਹੁਣ ਸਾਹਿਬ ਨੇ ਦੇਖਿਆ ਇੱਕ ਪਾਸੇ ਦੁਨੀਆਂ ਦਾ ਤਖ਼ਤ ਏ ਉਹ ਸਮੇਂ ਦੇ ਅਧੀਨ ਏ ਨਾ, ਕਦੀ ਬਾਬਰ ਸੀ ਕਦੀ ਹਮਾਯੂ ਸੀ ਕਦੀ ਅਕਬਰ ਸੀ, ਅਕਬਰ ਤੋਂ ਬਾਅਦ ਜਹਾਂਗੀਰ ਸੀ, ਸਮਾਂ ਜਿਹੜਾ ਉਹ ਤਖ਼ਤ ਤੇ ਬਹਿਣ ਵਾਲਿਆਂ ਨੂੰ ਨਾਲ ਹੀ ਲਪੇਟਦਾ ਗਿਆ, ਪਰ ਮੇਰੇ ਸਤਿਗੁਰੂ ਨੇ ਉਸ ਤਖ਼ਤ ਦੀ ਸਿਰਜਣਾ ਕੀਤੀ ਜਿਹਦੇ ਉੱਤੇ ਸਮੇਂ ਦਾ ਅਸਰ ਨਹੀਂ, ਉਸ ਤਖ਼ਤ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਵੀ ਲੋਕ ਝੁਕਦੇ ਰਹੇ ਨੇ ਤੇ ਅੱਜ ਵੀ ਉਸ ਤਖ਼ਤ ਅੱਗੇ ਝੁਕਦੇ ਨੇ ਤੇ ਝੁਕਣਾ ਪਵੇਗਾ ਕਿਉਂਕਿ ਉਹ ਤਖ਼ਤ ਕਦੀ ਕਿਸੇ ਸਮੇਂ ਦੇ ਅਧੀਨ ਆਏ, ਸਮੇਂ ਵਾਲੇ ਤਖ਼ਤ ਵਾਲੇ ਲੱਦ ਗਏ ਪਰ ਇਹਦੇ ਉੱਤੇ ਸਮੇਂ ਦਾ ਅਸਰ ਨਹੀਂ। ਬੜੀ ਸੋਹਣੀ ਘਟਨਾ ਸਤਿਗੁਰੂ ਨੇ ਕਹੀ, ਅਕਾਲ ਤਖ਼ਤ ਦੀ ਸਿਰਜਣਾ ਭਾਈ ਗੁਰਦਾਸ ਬਾਬੇ ਬੁੱਢੇ ਜੀ ਕੀਤੀ ਏ, ਕਾਰੀਗਰ ਕੋਈ ਨਹੀਂ ਲਗਾਇਆ ਗਿਆ। ਜਿੱਥੇ ਅਕਾਲ ਤਖ਼ਤ ਤੇ ਜਦੋਂ ਸਰੋਵਰ ਦੀ ਸੇਵਾ ਹੁੰਦੀ ਸੀ ਪਹਿਲਾਂ ਗੁਰੂ ਰਾਮਦਾਸ ਜੀ ਦੇ ਵੇਲੇ, ਤੇ ਇਥੋਂ ਮਿੱਟੀ ਕੱਢ ਕੇ ਅਕਾਲ ਤਖ਼ਤ ਵਾਲੀ ਥਾਂ ਤੇ ਪਹਿਲਾਂ ਥੜਾ ਬਣਾਇਆ ਸੀ। ਇੱਥੇ ਥੜਾ ਬਣਾ ਕੇ ਗੁਰੂ ਅਰਜਨ ਸਾਹਿਬ ਦੇ ਵੇਲੇ ਫਿਰ ਇੱਥੇ ਇੱਕ ਕੋਠਾ ਬਣਾਇਆ ਸੀ, ਤੇ ਗੁਰੂ ਅਰਜਨ ਸਾਹਿਬ ਸੇਵਾ ਕਰਾਉਂਦਿਆਂ ਜਦੋਂ ਵਿਸ਼ਰਾਮ ਕਰਨਾ ਤੇ ਇਸ ਕੋਠੇ ਵਿੱਚ ਕਰਨਾ, ਜਿਹਨੂੰ ਆਪਾਂ ਅੱਜ ਕੋਠਾ ਸਾਹਿਬ ਕਹਿੰਦੇ ਪਏ ਹਾਂ, ਵਿਸ਼ਰਾਮ ਕਰਨਾ, ਕਈ ਵਾਰੀ ਰਾਤ ਨੂੰ ਟਿਕਣਾ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਤਿਆਰ ਹੋ ਗਿਆ ਤੇ ਗੁਰੂ ਅਰਜਨ ਸਾਹਿਬ ਜੀ ਨੇ ਸੋਹਣੇ ਪਲੰਗ ਤੇ ਵਿਸ਼ਰਾਮ ਗੁਰੂ ਗ੍ਰੰਥ ਸਾਹਿਬ ਦਾ ਕਰਵਾਇਆ ਕੋਠਾ ਸਾਹਿਬ ਅੰਦਰ, ਤੇ ਆਪ ਮੇਰੇ ਸਤਿਗੁਰੂ ਜੀ ਥੱਲੇ ਵਿਸ਼ਰਾਮ ਕਰਦੇ ਰਹੇ। ਅੱਜ ਵੀ ਕੋਠਾ ਸਾਹਿਬ ਜਾ ਕੇ ਦਰਸ਼ਨ ਕਰੋ, ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਆਸਣ ਹੈ ਉਹਨਾਂ ਦੇ ਨਾਂ ਦੀ ਚਾਦਰ ਅਜੇ ਵੀ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਵਿਛਾਈ ਜਾਂਦੀ। ਉਸੇ ਕੋਠਾ ਸਾਹਿਬ ਦੇ ਅੰਦਰ ਸਾਹਿਬ ਨੇ ਅਦਬ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਦੇ ਤਖ਼ਤ ਤੋਂ ਇਹ ਤਖ਼ਤ ਉੱਚਾ ਬਣਾਇਆ। ਮੇਰੇ ਸਤਿਗੁਰੂ ਨੇ ਜਦੋਂ ਇਹ ਤਖ਼ਤ ਬਣਾਇਆ ਉਸ ਵਕਤ ਕੋਈ ਕਾਰੀਗਰ ਨਹੀਂ, ਕਿਉਂਕਿ ਮੈਂ ਅਰਜ਼ ਕੀਤੀ ਆਕਾਰ ਸ਼ਬਦ ਮੂਲ ਮੰਤਰ ਵਿੱਚੋਂ ਲਿਆ ਹੈ। ਜੇ ਇਹਦੇ ਉੱਪਰ ਸਮੇਂ ਦਾ ਕੋਈ ਅਸਰ ਨਹੀਂ ਤੇ ਮੇਰਾ ਸਾਹਿਬ ਵੀ ਚਾਹੁੰਦਾ ਹੈ ਇਸ ਤਖ਼ਤ ਨੂੰ ਬਣਾਉਣ ਵੀ ਉਹ ਜਿਹੜੇ ਇੱਕ ਓੰਕਾਰ ਤੇ ਅਕਾਲ ਦੇ ਪੁਜਾਰੀ ਨੇ, ਤੇ ਦੋ ਜਣੇ ਚੁਣੇ, ਇੱਕ ਭਾਈ ਗੁਰਦਾਸ ਤੇ ਦੂਜਾ ਬਾਬਾ ਬੁੱਢਾ। ਭਾਈ ਗੁਰਦਾਸ ਇੱਟਾਂ ਲਿਆਉਂਦੇ ਪਏ ਨੇ, ਇੱਟਾਂ ਪਕੜਾਉਂਦੇ ਨੇ, ਇੱਕ ਚੂਨਾ ਲਿਆਉਂਦਾ। ਗੁਰੂ ਹਰਗੋਬਿੰਦ ਸਾਹਿਬ ਨਾਲ ਲੱਗੇ ਨੇ, ਤਾਂ ਹੀ ਗੁਰਬਿਲਾਸ ਵਿੱਚ ਆਇਆ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ। ਬਾਬੇ ਬੁੱਢੇ ਨੇ, ਭਾਈ ਗੁਰਦਾਸ ਨੇ ਬਣਾਇਆ। ਕਾਰੀਗਰ ਤਾਂ ਨਹੀਂ ਲਾਇਆ ਕਿਉਂਕਿ ਇਸ ਤਖ਼ਤ ਦਾ ਨਿਰਮਾਣ ਵੀ ਉਹ ਕਰੇ ਜਿਹਦੇ ਚਰਨਾਂ, ਜਿਹਦੇ ਹਿਰਦੇ ਵਿੱਚ ਅਕਾਲ ਦੀ ਪੂਜਾ ਹੈ, ਜਿਹੜਾ ਏਕੋ ਅੰਕਾਰ ਦੇ ਨਾਲ ਜੁੜਿਆ ਹੋਇਆ। ਤੇ ਦੇਖੋ ਕਿੰਨਾ ਕੁ ਅਦਬ ਸੀ ਸਿੱਖ ਦੇ ਅੰਦਰ, ਕਿੰਨਾ ਕੁ ਅਦਬ ਹੈ ਅਕਾਲ ਤਖ਼ਤ ਦਾ। ਇੱਕ ਪਾਸੇ ਜਹਾਂਗੀਰ ਦਾ ਤੰਬੂ ਵੇ, ਮੈਂ ਸਿਰਫ ਇੱਕ ਖਿੰਨ ਵਿੱਚੋਂ ਨਿਕਲਿਆ ਵਾਂ ਪਰ ਜ਼ਰੂਰੀ ਇੱਕ ਵਿਸ਼ਾ। ਇੱਕ ਪਾਸੇ ਆਗਰੇ ਜਹਾਂਗੀਰ ਦਾ ਤੰਬੂ ਵੇ, ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਵੇ। ਤੇ ਘਾਹ ਖੋਤਰਨ ਵਾਲਾ ਸਿੱਖ ਜਿਹੜਾ ਘਾਹ ਖੋਤਰ ਕੇ ਵੇਚ ਕੇ ਗੁਜ਼ਾਰਾ ਕਰਦਾ, ਉਹਨੂੰ ਕਿਸੇ ਕਿਹਾ, ਸਜਣਾ ਜਿਸ ਗੁਰੂ ਦੇ ਤੂੰ ਰੋਜ਼ ਗੀਤ ਗਾਉਂਦਾ ਸੈ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਆਇਆ ਈ, ਉਹਦੇ ਦਰਸ਼ਨ ਕਰਨ ਨਹੀਂ ਜਾਣੇ? ਤੇ ਇੱਕੋ ਦਮ ਕਹਿੰਦੇ ਨੇ ਰੋਮ ਰੋਮ ਵਿੱਚ ਚਰਨਾੜ ਛਿੜ ਗਈ, ਜਿਵੇਂ ਬਿਜਲੀ ਦੀ ਲਹਿਰ ਚਲੀ ਗਈ, ਦੌੜ ਗਈ ਸਾਰੇ ਸਰੀਰ ਅੰਦਰ, ਕੱਪੜਿਆਂ ਵੱਲ ਝਾਤੀ ਮਾਰੀ, ਕੱਪੜੇ ਬਿਲਕੁਲ ਮੈਲੇ ਨੇ। ਤੇ ਘਰ ਗਿਆ, ਇੱਕ ਟਕਾ ਰੱਖਿਆ ਸੀ ਸਾਂਭ ਕੇ, ਤੇ ਭਾਵਨਾ ਸੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਮੈਂ ਗਰੀਬ ਤੇਰੇ ਤੱਕ ਨਹੀਂ ਪਹੁੰਚ ਸਕਦਾ, ਤੇ ਜਿੱਦਣ ਤੂੰ ਆਪਣੇ ਇਸ ਬਿਰਧ ਬਾਣੇ ਦੀ ਲਾਜ ਰੱਖ ਕੇ ਮੇਰੇ ਘਰ ਵਿੱਚ ਆਵੇਗਾ ਨਾ, ਉਦਨ ਮੈਂ ਟਕਾ ਤੇਰੇ ਚਰਨਾਂ ਵਿੱਚ ਰੱਖ ਕੇ ਸਤਿਗੁਰੂ ਤੈਨੂੰ ਨਮਸਕਾਰ ਕਰਾਂ। ਟਕਾ ਲੈ ਲਿਆ, ਨਾਲ ਘਾਹ ਦੀ ਇੱਕ ਪੰਡ ਲੈ ਲਈ, ਗੰਢ ਲੈ ਲਈ, ਤੇ ਚਲਾ ਗਿਆ ਖੁਸ਼ੀ ਵਿੱਚ, ਸਮਝ ਹੀ ਕੋਈ ਨਹੀਂ। ਤੇ ਜਾ ਕੇ ਤੰਬੂ ਅੱਗੇ ਕਹਿੰਦਾ, ਪਾਤਸ਼ਾਹ ਦਾ ਤੰਬੂ ਕਿੱਥੇ ਵੇ, ਪਾਤਸ਼ਾਹ ਕਿੱਥੇ ਨੇ? ਤੇ ਸੰਤਰੀ ਖਲੋਤਾ ਕਹਿੰਦਾ, ਆਹੀ ਤਾਂ ਪਾਤਸ਼ਾਹ ਹੈ। ਅੰਦਰ ਗਏ, ਘਾਹ ਦੀ ਗੰਢ ਰੱਖੀ, ਟਕਾ ਰੱਖਿਆ, ਤੇ ਕਹਿਣ ਲੱਗਾ, ਪਾਤਸ਼ਾਹ ਗਰੀਬਾਂ ਨੂੰ ਨੀ ਵਾਜਣ ਵਾਲਿਆ, ਹੇ ਮੇਰੇ ਸਤਿਗੁਰੂ ਕਿਰਪਾ ਕਰ, ਇਸ ਗਰੀਬ ਨੂੰ ਇਸ ਕਾਲ ਦੇ ਭੈ ਤੋਂ, ਸ਼ਬਦ ਉਹਨੇ ਵੀ ਕਾਲ ਵਰਤਿਆ, ਕਾਲ ਦੇ ਭੈ ਤੋਂ ਬਚਾ ਲੈ। ਤੇ ਉਸ ਵਕਤ ਸਮਝ ਪੈ ਗਈ ਜਹਾਂਗੀਰ ਨੂੰ ਕਿ ਇਹ ਤਾਂ ਗੁਰੂ ਨਾਨਕ ਦਾ ਸਿੱਖ ਹੈ, ਤੇ ਭੁਲੇਖੇ ਨਾਲ ਜਹਾਂਗੀਰ ਦੇ ਤੰਬੂ ਵੀ ਚਲਾ ਗਿਆ, ਤੇ ਕਹਿਣ ਲੱਗਾ, ਸਿੱਖਾ ਮੈਂ ਬਾਦਸ਼ਾਹ ਵਾਂ, ਪਾਤਸ਼ਾਹ ਨਹੀਂ, ਮੈਂ ਤਾਂ ਆਪ ਕਾਲ ਤੋਂ ਸਮੇਂ ਤੋਂ ਡਰਨਾ ਪਿਆ, ਤੇ ਤੈਨੂੰ ਕਾਲ ਤੋਂ ਕਿਵੇਂ ਬਚਾਵਾਂਗਾ, ਤੂੰ ਜੋ ਕਹੇ ਮੈਂ ਦੇ ਦਿਆਂਗਾ। ਹਾਂ, ਅਕਾਲ ਤੋਂ, ਇਸ ਕਾਲ ਤੋਂ, ਸਮੇਂ ਤੋਂ, ਪ੍ਰਭਾਵ ਤੋਂ ਉੱਪਰ ਰਹਿਣ ਵਾਲਾ ਗੁਰੂ ਹਰਗੋਬਿੰਦ ਜੀ ਤੇ ਉਹਦਾ ਤੰਬੂ ਥੋੜੀ ਦੂਰ ਹੀ, ਪਿਆਰਿਆ ਮੈਨੂੰ ਤਾਂ ਆਪ ਮੌਤ ਤੋਂ ਡਰ ਲੱਗਦਾ। ਸਿੱਖ ਨੇ ਉਹ ਟਕਾ ਤੇ ਘਾਹ ਦੀ ਗੰਢ ਚੁੱਕੀ। ਹੁਣ ਚੇਤੇ ਰੱਖਿਓ, ਇੱਕ ਪਾਸੇ ਦਿੱਲੀ ਦੇ ਤਖ਼ਤ ਦਾ ਮਾਲਕ ਏ, ਇੱਕ ਪਾਸੇ ਅਕਾਲ ਤਖ਼ਤ ਦਾ ਸਿਰਜਣਹਾਰ ਹੈ। ਹੁਣ ਬਾਦਸ਼ਾਹ ਅੱਗੇ, ਦਿੱਲੀ ਦੇ ਤਖ਼ਤ ਦੇ ਮਾਲਕ ਅੱਗੇ ਟਕਾ ਰੱਖ ਕੇ ਚੁੱਕਣਾ ਕੋਈ ਛੋਟੀ ਜੀ ਗੱਲ ਨਹੀਂ। ਸਵਾਲ ਟਕੇ ਦਾ ਤੇ ਘਾਹ ਦੀ ਗੰਢ ਦਾ ਨਹੀਂ, ਸਵਾਲ ਇਹ ਵੇ ਕਿ ਬਾਦਸ਼ਾਹ ਅੱਗੇ ਰੱਖੀ ਹੋਈ ਚੀਜ਼ ਪਰਤ ਕੇ ਚੁੱਕ ਲੈਣੀ, ਇਹ ਬਾਦਸ਼ਾਹ ਦੇ ਤਖ਼ਤ ਦੀ ਤੋਹੀਨ ਏ। ਸਿੱਖ ਨੇ ਟਕਾ ਵੀ ਚੁੱਕ ਲਿਆ, ਘਾਹ ਦੀ ਗੰਢ ਵੀ ਚੁੱਕ ਲਈ, ਤੇ ਜਹਾਂਗੀਰ ਕਹਿੰਦਾ, ਸਿੱਖਾ ਤੂੰ ਜੋ ਕਹਿੰਦੇ ਮੈਂ ਉਹ ਤੈਨੂੰ ਦੇ ਦਿਆਂਗਾ। ਯਾਦ ਰੱਖ, ਤੂੰ ਇਹ ਟਕੇ ਨੂੰ ਤੇ ਘਾਹ ਦੀ ਗੰਢ ਨੂੰ ਚੁੱਕੀ ਨਾ, ਤੈਨੂੰ ਪਤਾ ਨਹੀਂ ਇਹਦੇ ਨਾਲ ਦਿੱਲੀ ਦੇ ਤਖ਼ਤ ਹੀ ਤੁਹੀਨ ਏ, ਇਹਦੇ ਨਾਲ ਮੇਰੇ ਤਖ਼ਤ ਦੀ ਹੇਠੀ ਹੁੰਦੀ ਏ, ਤੈਨੂੰ ਮੈਂ ਇਸ ਟਕੇ ਦੀ ਥਾਂ ਮੋਹਰਾ ਦੇ ਦੇਣਾ। ਘਾਹ ਤੂੰ ਗੁਰੂ ਕੇ ਘੋੜੇ ਲਈ ਲੈ ਕੇ ਚੱਲੇ, मैं तेनू कीमती दाना दे देना वा। ते सिख ने कहा नहीं ओ सजना, ए टका ते घा दी गंड केवल गुरु लईए, तेरे लिए नहीं। उन्हें कहा तेनू पता नहीं मैं दिल्ली दे तख्त दा मालक हां। ते उस देखो घा खोतरन वाला कहिंदा कहिंदा शायद तेनू पता नहीं तेरा तख्त काल दे अधीन है, मैं ओदे तख्त नू नमस्कार करना जेड़ा अकाल तख्त दा सिरदार है। याद रखी, उन्हें कहा मैं सोने दियां मोहरां देना। सिख बड़ा सीधा साधा सी, कह लगा बादशाह मैनू एक गल दसेगा। कह लगा हां दस, जे मेरे घर विच कुछ कु मोहरां पईआं ने, मुगलां तो पहला लोधियां दा राज सी, कि लोधियां दे राज दे सिक्के तेरे राज विच मुगलां दे राज विच चल सकते ने? कह लगा नहीं, साडे राज विच केवल साडा सिक्का चलेगा। उन्हां दा समा लद गया, उन्हां दा वक्त चला गया, उन्हां दे राज दियां मोहरां साडे राज विच नहीं। ते सिख ने एक गल कही, ओ सजना तुसी काल दे अधीन हो ना, ओ भी समय दे अधीन सन, उन्हां दे तख्त भी चले गए, चला तेरा भी जाना है। जे समय दे अधीन विच रहण वाले लोकां दे सिक्के एक राज दे सिक्के दूजे राज विच नहीं चलदे पए, ते प्यारिया जेड़ा अकाल तख्त दा सिरजणहार है ओदे राज दे अंदर तेरे राज दियां मोहरां नहीं उचलणगियां। ओदे घर दे अंदर तेरे सोने दियां मोहरां नहीं, ओदे घर अंदर प्रेम दे टके ते घा दियां गंढां चलदियां ने। मेरे कहण तो मुराद सिख घा दी गंढ लै के तुरे है, बादशाह पिछे चल पिया, अगे गुरु हरगोबिंद साहिब आउंदे पए ने, ते सतगुरु आप अगे आके कहिंदे ने सजना आ घा दी गंढ मैनू चुका दे, मैं चुकण आया वा। ते अगो सिख कहिंदा अगे तां मैं भुलेखे विच पै गया, ए घा दी गंढ केवल गुरु लईए। सतगुरु कहन लगे लिया मैनू चुका दे, मैं लै चलना गुरु तक। ते जहांगीर दियां अखां विच पानी आ गया, कहन लगा वाकई हे मेरे गुरु हरगोबिंद साहिब, तेरे घर दे उपर समय दा असर नहीं हो, देख तेरे घर भी जुड़िया होया जिदे कुल एक टका है, ओ भी दुनिया दे तख्त दी परवाह नहीं करदा, क्योंकि नू पता है ए तख्त समय दे अधीन है, ते जेड़ा ओदा तख्त है ओदे उपर समय दा कदी प्रभाव नहीं पैंदा। प्यारियो ध्यान रखना, ओ अकाल मूरत है, ओदे ते समय दा प्रभाव नहीं, ना ओने कदी बुढ़ेपे विच आउणा, ना कदी ओनू मौत ने खाणा है, ते ना ओदे तख्त नू कदी किसे ने उड़ा सकना है, ते ना ओदे तख्त दी महानता कदी खत्म होनी है। मेरा सतगुरु कहिंदा सजना जिथे ओ निरभउ वे, जिथे ओ निरवैर है, ओथे अकाल मूरत है, ओदे उते समय दा प्रभाव नहीं, ओदे उते मौत दा प्रभाव नहीं। तां ही हजूर कहिंदे ने काल रहत अनकाल स्वरूपा, पर एक शब्द नाल होर वरत्या मूरत, एक तां अकाल ते नाल मूरत। हुण मूर्त जेड़ा है एक गल सानू प्रतीक एक चीज दा के प्यारिया के मता तू कहे के जेड़ा समय दे अधीन नहीं, जिदे ते मौत दा असर नहीं, के हो सकदा है के ओ अणहोंद होवे कुछ भी ना होवे। मूर्त शब्द इस करके वरते है जे ओदे ते समय दा असर नहीं, पर ओ होंद वाला है, ओ अणहोंद नहीं, ओ सदा रहण वाला है। मेरे सतगुरु गुरु नानक साहिब कहिंदे ने सारे काल दी लपेट विच ने, पर जेड़ा एक ओंकार है ओ अकाल मूरत है, ओने ना जन्म लेना है, ना बचपन आउणा है, ना जवानी आउणी है, ना बुढ़ेपा आउणा है, बाकी सारिआं नूं तां मौत आके दरवाजे ते दस्तक दिंदी है, ओदे कोल मौत भी नहीं आउंदी। इही कारण जदों असीं जाप साहिब पढ़दे हां अकाले शब्द भी आउंदा है, इक बचन हजूर दा आउंदा है नमो काल काले। हुण काल दर ते समा नमो काल काले, वैसे अर्थ विद्वाना ने भी किया काल दर्थ मौत, नमो काल काले हे मेरे वैगुरु मौत सारिया नू खांदी है, पर तेरे कुल एनी कु ताकत है तू मौत नू भी खपा सकना। नमो काल काले आपा पढ़ने नमो सर्ब पाले भी आंदा, नमो सर्ब दयाले भी आंदा। हुण सतगुरु ने कहा वो काल दे अधीन नहीं, असी काल दे अधीन हां, असी कर्म करने हां, कोई नरक विच कोई अपने कर्म भोगदा है, पर ओ काल जेड़ा है जेड़ा समय दे अधीन नहीं, ओदे कुल इन्नी कु ताकत है। मेरा कलगी वाला उन्हूं कहिंदा नमो नरक नाशे, तू नरकां दा नाश करन वाले। अगला बचन है सदैवंग प्रकाशे, सदैवंग दा अर्थ है जिदे उत्ते समय ने कदी प्रभाव नहीं पाना, क्योंकि ओदे प्रकाश नूं कोई मद्धम करन वाला ही नहीं, समय दा असर नहीं। आ सूरज तकने, सूरज दा काम है कि ਆਮ ਤੌਰ ਤੇ ਪਾਣੀ ਨੂੰ ਸੁਖਾ ਦਿੰਦਾ, ਖੁਸ਼ਕੀ ਵੀ ਪੈਦਾ ਕਰ ਦਿੰਦਾ, ਸੂਰਜ ਦੀ ਧੁੱਪ ਸੁਕਾਉਂਦੀ ਏ ਜਾਂ ਗਰਮੈਸ਼ ਇਹਦੇ ਵਿਚ। ਤੇ ਮੇਰਾ ਕਲਗੀ ਵਾਲਾ ਕਹਿੰਦਾ, ਸੱਜਣਾ ਸੂਰਜ ਤੋਂ ਸਾਰੇ ਤਰਿੰਦੇ ਨੇ, ਕੋਈ ਇਹਦੇ ਵੱਲ ਮੂੰਹ ਨਹੀਂ ਕਰਦਾ, ਕਿਉਂਕਿ ਇਹ ਢਾਲ ਦਿੰਦਾ, ਸੁਖਾ ਦਿੰਦਾ। ਪਰ ਗੁਰੂ ਕਹਿੰਦਾ, ਪਿਆਰਿਆ ਸੂਰਜ ਵੀ ਸਮੇਂ ਦੇ ਅਧੀਨ ਹੀ ਇਹ ਦੁਨੀਆਂ ਨੂੰ ਸੁਕਾਉਂਦਾ ਹੈ, ਪਰ ਰੱਬ ਕੋਲ ਇੰਨੀ ਕੁ ਤਾਕਤ ਏ, ਉਹ ਅਕਾਲ ਇੰਨੀ ਤਾਕਤ ਰੱਖਦਾ, ਉਹ ਸੂਰਜ ਨੂੰ ਵੀ ਸੁਕਾ ਦਿੰਦਾ। ਅਸੀਂ ਬਚਨ ਪੜ੍ਹਦੇ ਹਾਂ ਕਿ ਆਦਿਤ ਸੁਖ ਹੈ, ਆਦਿਤ ਦਰ ਤੇ ਸੂਰਜ ਸੁਖ ਹੈ, ਦਰ ਤੇ ਸੁਕਾ ਦੇਣਾ। ਖੇ ਮੇਰੇ ਵਾਹਿਗੁਰੂ, ਤੇਰੇ ਕੋਲ ਇੰਨੀ ਕੁ ਸਮਰੱਥ ਹੈ, ਜਿਹੜਾ ਸੂਰਜ ਸਾਰਿਆਂ ਨੂੰ ਸੁਕਾਉਣ ਵਾਲਾ, ਤੂੰ ਸੂਰਜ ਨੂੰ ਵੀ ਸੁਕਾ ਦੇ। ਇਹੀ ਕਾਰਨ ਉਹਦੇ ਤੇ ਸਮੇਂ ਦਾ ਕੋਈ ਅਸਰ ਨਹੀਂ, ਬਾਕੀ ਸਾਰੇ ਸਮੇਂ ਦੇ ਅਧੀਨ ਨੇ। ਉਹ ਅਕਾਲ ਮੂਰਤ ਏ, ਸਮਾਂ ਉਹਦੇ ਤੇ ਪ੍ਰਭਾਵ ਨਹੀਂ ਪਾਉਂਦਾ, ਨਾ ਮੌਤ, ਨਾ ਬੁਢੇਪਾ, ਨਾ ਜਵਾਨੀ, ਨਾ ਜਨਮ। ਪਿਆਰਿਓ ਆਓ ਫਿਰ ਆਪਾਂ ਵੀ ਉਸ ਅਕਾਲ ਮੂਰਤ ਦੇ ਚਰਨਾਂ ਨਾਲ ਜੁੜੀਏ। ਤੇ ਅਕਾਲ ਮੂਰਤ ਵੀ ਏ, ਤੇ ਸਾਹਿਬ ਦੇ ਬਾਣੀ ਵਿਚ ਉਹਨੂੰ ਅਨਾਦ ਮੂਰਤ ਵੀ ਕਿਹਾ। ਆਦ ਰੂਪ, ਅਨਾਦ ਮੂਰਤ, ਇਹਦਾ ਅਰਥ ਉਹਦਾ ਆਦ ਕੋਈ ਨਹੀਂ। ਤੇ ਉਹਨੂੰ ਉਦਾਰ ਮੂਰਤ ਵੀ ਕਿਹਾ। ਉਦਾਰ ਦਾ ਅਰਥ ਉਹ ਦਿਆਲੂ ਏ। ਜੇ ਉਹ ਅਕਾਲ ਮੂਰਤ ਏ, ਉਹ ਅਨਾਦ ਮੂਰਤ ਏ, ਜੇ ਉਹ ਅਨਾਦ ਮੂਰਤ ਏ, ਉਦਾਰ ਮੂਰਤ, ਉਹ ਸਾਰਿਆਂ ਉਪਰ ਦਇਆ ਵੀ ਕਰਦਾ, ਕਦੀ ਉਹਦੇ ਅੰਦਰ ਕਠੋਰਤਾ ਨਹੀਂ। ਆਓ ਆਪਾਂ ਵੀ ਉਸ ਅਕਾਲ ਮੂਰਤ ਦੇ ਚਰਨਾਂ ਨਾਲ ਜੁੜੀਏ। ਪਰ ਪਿਆਰਿਓ, ਮੂਰਤਾਂ ਕਈ ਨਹੀਂ, ਅਕਾਲ ਮੂਰਤ ਕੇਵਲ ਇੱਕ ਓੰਕਾਰ ਹੀ ਏ। ਜਦੋਂ ਆਪਾਂ ਮੂਲ ਮੰਤਰ ਦੀ ਗੱਲ ਕਰਨੀ ਏ, ਪਰ ਧੁਰਾ ਇੱਕ ਰੱਖਣਾ, ਉਹ ਇੱਕ ਓੰਕਾਰ ਜਿਹੜਾ ਸਮੇਂ ਤੋਂ ਉਪਰ ਏ, ਜਿਹੜਾ ਮੌਤ ਤੋਂ ਉਪਰ ਏ। ਤੇ ਪਿਆਰਿਓ, ਇਹੀ ਕਾਰਨ ਕਿ ਅਕਾਲ ਨੂੰ ਜਪਣ ਵਾਲੇ, ਅਕਾਲ ਨੂੰ ਪੂਜਣ ਵਾਲੇ, ਉਹਨਾਂ ਨੂੰ ਮੌਤ ਵੀ ਨਹੀਂ ਪੈ ਦਿੰਦੀ, ਉਹ ਮੌਤ ਤੋਂ ਕਦੀ ਡਰਦੇ ਨਹੀਂ। ਤਾਂ ਹੀ ਤਾਂ ਜਿਹੜੇ ਦੁਸ਼ਮਣਾਂ ਦੇ ਨਾਲ ਆਏ ਇਤਿਹਾਸਕਾਰ ਨੇ, ਉਹ ਵੀ ਕਹਿੰਦੇ ਨੇ, ਜਦੋਂ ਮੌਤ ਨੂੰ ਦੇਖਦੇ ਨੇ ਤੇ ਹੱਸਦੇ ਨੇ। ਤੇ ਜੇ ਪੁੱਛਿਆ ਜਾਂਦਾ ਸੀ, ਇਸ ਤਿੱਖੀ ਤਲਵਾਰ ਤੋਂ ਡਰ ਨਹੀਂ, ਆ ਭਾਈ ਮਨੀ ਸਿੰਘ ਨੇ ਤੇ ਬੜੇ ਸੋਹਣੇ ਬਚਨ ਕਹੇ। ਜਦੋਂ ਜਲਾਦ ਆਇਆ ਤੇ ਵਿਦਵਾਨ ਕਹਿੰਦੇ ਨੇ, ਮਿਸ਼ਰੀ ਦੇਖ ਕੇ ਕਹਿਣ ਲੱਗੇ, ਸੱਜਣਾ ਤੂੰ ਮੂੰਹ ਮਿੱਠਾ ਕਰ। ਉਹ ਕਹਿਣ ਲੱਗਾ, ਹੱਦ ਹੋ ਗਈ, ਮੈਂ ਤੇਰੇ ਲਈ ਤਿੱਖੇ ਟਕਵੇ ਕਰਨਾ, ਤਲਵਾਰ ਤਿੱਖੀ, ਤੂੰ ਮੇਰਾ ਮੂੰਹ ਮਿੱਠਾ ਪਿਆ ਕਰਨਾ। ਕਹਿਣ ਲੱਗਾ, ਇਸ ਕਰਕੇ ਮੈਂ ਅਕਾਲ ਨੂੰ ਜਪਣਾ ਵਾ, ਅਕਾਲ ਨੂੰ ਪੂਜਣਾ ਵਾ, ਆ ਸਰੀਰ ਕਾਲ ਦੇ ਅਧੀਨ ਸੀ, ਮੈਂ ਮੂੰਹ ਮਿੱਠਾ ਤਾਂ ਕਰਾਨਾ, ਤੂੰ ਕਾਲ ਦੇ ਅਧੀਨ ਰਹਿਣ ਵਾਲੇ ਭਾਂਡੇ ਨੂੰ ਭੰਨਣ ਲੱਗਾ, ਅੱਜ ਤੋਂ ਬਾਅਦ ਮੈਂ ਕਾਲ ਦੇ ਦਾਇਰੇ ਨੂੰ ਤੋੜ ਕੇ ਅਕਾਲ ਦੇ ਚਰਨਾਂ ਵਿਚ ਲੀਨ ਹੋ ਜਾਣਾ। ਉਥੇ ਪਹੁੰਚਣਾ ਜਿੱਥੇ ਸਮੇਂ ਦਾ ਅਸਰ ਨਹੀਂ। ਫਿਰ ਆਓ ਆਪਾਂ ਵੀ ਉਸ ਗੁਰੂ ਦੀ ਕਿਰਪਾ ਲਈਏ, ਅਕਾਲ ਨਾਲ ਜੁੜੀਏ, ਕੇਵਲ ਮਿੱਤ ਨਹੀਂ, ਤੇ ਉਸ ਤਖ਼ਤ ਨਾਲ ਰਹੀਏ ਜੁੜ ਕੇ ਜਿਹੜਾ ਗੁਰੂ ਨੇ ਸਿਰਜਿਆ, ਉਸ ਤਖ਼ਤ ਅੱਗੇ ਝੁਕੀਏ। ਤੇ ਝੁਕਣ ਵਿਚ ਹੀ ਸੋਖੇ, ਇਹ ਹਉਮੈ ਦਾ ਕੰਡਾ ਹੀ ਏ ਨਾ, ਜਿਹੜਾ ਝੁਕਣ ਨਹੀਂ ਦਿੰਦਾ। ਪਿਆਰਿਓ, ਕਿੰਨਾ ਕੁ ਮਾਣ ਕਰਾਂਗੇ, ਕਿੰਨੇ ਕੁ ਲੱਤ ਗਏ ਅੜਨ ਵਾਲੇ, ਕਿੰਨੇ ਕੁ ਲੱਤ ਗਏ ਆਕੀ ਹੋਣ ਵਾਲੇ, ਕਿਤੇ ਨਜ਼ਰ ਆਉਂਦੇ ਪਏ ਨੇ, ਪਰ ਉਹਦਾ ਤਖ਼ਤ ਅਡੋਲ ਏ, ਅਡੋਲ ਹੀ ਰਹਿਣਾ, ਕਿਉਂਕਿ ਉਹ ਅਕਾਲ ਤਖ਼ਤ ਏ। ਤੇ ਕੱਲ ਮੈਂ ਅਰਜ਼ ਕੀਤੀ ਸੀ, ਉਹਦਾ ਘਰ ਵੀ ਐਸਾ ਕਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖ਼ਤ, ਸਿਰ ਸ਼ਾਹ ਪਾਤਸ਼ਾਹ, ਨਿਚਲ ਚੌਰ ਛਤ। ਪਿਆਰਿਓ, ਉਹਦਾ ਤਖ਼ਤ ਵੱਡਾ ਏ, ਵੱਡੀਓ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਤੇਰਾ ਘਰ ਕਿੰਨਾ ਕੁ ਵੱਡਾ, ਜਾ ਕੇ ਬਸ ਖਾਨ ਸੁਲਤਾਨ, ਉਹਦਾ ਇੰਨਾ ਕੁ ਵੱਡਾ ਤਖ਼ਤ ਤੇ ਘਰ ਏ। ਆਪਾਂ ਝੁਕ ਜਾਈਏ, ਝੁਕਣ ਵਿਚ ਬੜਾ ਆਨੰਦ ਜੇ। ਜਿਹੜੇ ਝੁਕ ਜਾਂਦੇ ਨੇ ਨਾ, ਉਹਨਾਂ ਨੂੰ ਕਦੀ ਤੂਫਾਨ ਕੁਝ ਨਹੀਂ ਕਹਿੰਦਾ। ਮੈਂ ਇੱਕ ਦੋ ਚਾਰ ਮਿੰਟ ਲੈਣੇ ਨੇ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੁੰਦਾ, ਕਹਿੰਦੇ ਨੇ, ਜਦੋਂ ਰੁੱਖ ਧਰਤੀ ਤੋਂ ਨਿਕਲਦਾ ਨਾ, ਇੰਨਾ ਕੁ ਲਚਕੀਲਾ ਹੁੰਦਾ, ਕੋਮਲ ਹੁੰਦਾ, ਹਵਾ ਆਏ ਤੇ ਉਹ ਝੁਕ ਜਾਂਦਾ, ਝੁਕ ਜਾਂਦਾ। ਤੇ ਜਿੰਨਾ ਮਰਜ਼ੀ ਤੂਫਾਨ ਆ ਜਾਏ, ਉਹਨੂੰ ਨਾ ਤੂਫਾਨ ਤੋੜ ਸਕਦਾ, ਨਾ ਪੜ ਸਕਦਾ। ਤੇ ਜਿਹੜਾ ਆਕੜ ਕੇ ਕਹਿੰਦਾ ਮੈਂ ਅੜਾਂਗਾ, ਤੇ ਤੂਫਾਨ ਜਾਂ ਤਾਂ ਅੱਧ ਵਿਚਕਾਰੋਂ ਤੋੜਦਾ, ਜਾਂ ਜੜੋਂ ਪੱਟ ਕੇ ਰੱਖ ਦਿੰਦਾ। ਤੇ ਕਬੀਰ ਜੀ ਕਹਿੰਦੇ, ਉਹ ਬੰਦਿਆ, ਜਦੋਂ ਤੂੰ ਬੱਚਾ ਸੈ, ਤੇਰੇ ਅੰਦਰ ਵੈਰ ਭਾਵ ਨਹੀਂ ਸੀ, ਇੰਨਾ ਕੁ ਲਚਕੀਲਾ ਸੈ, ਝੁਕ ਜਾਂਦਾ ਸੈ, ਝੁਕਣ ਵਿਚ ਸੋਖੀ। ਪਿਆਰਿਆ, ਜਿਹੜੇ ਝੁਕ ਜਾਂਦੇ ਨੇ, ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਕੋਈ ਪੱਟ ਨਹੀਂ ਸਕਦਾ, ਤੇ ਜਿਹੜੇ ਅੜ ਜਾਂਦੇ ਨੇ, ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ। ਹਜ਼ੂਰ ਨੇ ਬਾਣੀ ਵਿਚ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ, ਜਦੋਂ ਤੂੰ ਨਿਕਲਿਆ ਸੈ ਧਰਤੀ ਦੇ ਵਿਚੋਂ, ਕਿੰਨਾ ਕੋਮਲ ਸੈ, ਜੋ ਤੈਸੀ ਨਿਭੈ ਔੜ, ਹੀਰਾ ਕਿਸਕਾ ਬਾਪੜਾ, ਪੂਜੈ ਨਾ ਰਤਨ ਕਰੋੜ, ਝੁਕਣ ਵਿਚ ਤੇਰੀ ਇੰਨੀ ਕੁ ਕੀਮਤ ਪੈ ਗਈ। ਪਿਆਰਿਆ, ਤੇਰੇ ਅੱਗੇ ਕੋਈ ਵੀ ਨਿਭ ਨਹੀਂ ਸਕਦਾ, किन्ने सोने बचन बाबा प्रेम सिंह होती मरदान ने कह कह लगे दुनिया दे लोगो जिदे अरदासे नाल अटक दरिया अटक सकदा है जिदे कहन नाल दर्रे खैबर दे जेड़े हमलावर सुनने सदा लई बंद कर दिते जिन्हें कश्मीर दियां चोटियां चुका चुका दितियां जिन्हें जमुना दे पानी नू सतलुज दे पानी नू निवा दिता पर जदो अकाल तख्त ते आउंदा कहिंदा अटक नू रोकण वाला ओ दर्रे खैबर नू चुकाण वाला कश्मीर दियां पहाड़ां दियां बर्फ दियां लदियां चोटियां नू सर करन वाला जेड़ा सब नू चुकाण वाला है जेड़ा पठाना नू चुकाण वाला है जेड़ा अफगाना नू चुकाण वाला है जेड़ा तुरकाना नू चुकाण वाला है जदों इत्थे आउंदा ते बाहां खड़ियां करके कहिंदा फूला सिया मैं चुक जाना वा क्योंकि मैं तां इहदे दर दा कुत्ता वा मर्जी जे ते पटा ला दो ते मर्जी जे ते पटा रहण दिओ ओ एडा वड्डा चुक जांदा है क्योंकि हौमे दी लेश नहीं गुरु किरपा करे किते असीं अकाल नाल जिद्दन जुड़ांगे ना फिर उदन समझ पाएगी इस तखत की कीमत की।